धन श्री गुरु हर राय साहब सतवें पातशाह महाराज श्री करतारपुर साहब की धरती ते विराजमान हो रहे ने। इत्थे रह के संगतां नूं दर्शन दिदारे दे के निहाल कर रहे हन। इत्थे एक ब्राह्मण दा लड़का अकाल चलाना कर गया और उन्हें अपना लड़का लिया के गुरु दरबार ते दर्शन जोड़ी ते लिया पाया। संगत ने सतगुरु गुरु हर राय साहब नूं बार बार बेनती की, महाराज कृपा करो उस बालक नूं जिउंदा कर दिओ, क्योंकि जे ओह बालक जिउंदा नहीं होवेगा ते ओहदे मां बाप ब्राह्मण ते पंडताणी भी इत्थे ही मर जाणगे, तिन मौतां हो जाणगियां। सतगुरु जी ने आख्या, भाई इस तरह नहीं हो सकता कि कोई मर के परलोक गमन करे ते असी ओहनूं जिउंदा करिए, ये तां परमात्मा दा सिद्धा शरीक बनना होया। असी परमात्मा दी रजा तो बाहर नहीं चल सकते, पर सिखां ने बार बार सतगुरां नूं कहा, महाराज नहीं ऐसा नहीं करो, इहनूं जिउंदा करो। तो बार बार सिखां दे कहण ते सतगुरु जी थोड़े जे रोस विच आए ते रोस विच आके बचन कीता कि जे तुसी इतने उपकारी हो फिर तुहाडे चो कोई अपने प्राण देवे ते उहदे थां ते असी उहनूं जिउंदा कर दिंदे। हुण उस ब्राह्मण दे लड़के वास्ते प्राण कौन देवे, अपने जीवन लीला कौन समाप्त करे। बड़ी समस्या उस वक्त सारे सिखां लई आण बणी, सारिआं दे सिर नीवे हो गए। दूसरी बार सतगुरां फिर बचन कीता, भाई है कोई तुहाडे चो, करो हुण कोई सिख बलिदान करो, अपने प्राण दिओ। दूजी बार भी कोई नहीं उठिआ, सब दे सिर झुके रहे। तीजी बार जदों महाराज जी ने फिर यही बचन दोहराया तो भाई जीवन जी जो भाई गोरे दे छोटे भरा सन ते भाई भगतू दे छोटे पुत्र सन, उन्हां ने सतगुरां दा बचन सुनिया, महाराज जी दी अखां तो थोड़े जे पासे बैठे सन, पिछों ही नमस्कार करके उठ के भाई जीवन जी चले गए। ये सोच के कि गुरु के बचना नाल अपना शरीर त्यागांगा ते अगे परलोक दा सुख मिलेगा, परलोक दा आनंद प्राप्त होवेगा, ये जान के बड़ी खुशी दे नाल भाई जीवन जी अपने आसन ते गए और बिछौने ते लेट के एक चादरा अपने शरीर ते लै के सारा शरीर चादरे नाल ढक के गुरु नूं याद करदिआं सतगुरां नूं सिमरदिआं भाई जीवन जी ने दसम द्वार द्वारा अपने प्राण त्याग दिते, ब्रह्म रंधर राही श्वास कढ ले और परलोक गमन कर गए। भाई जीवन दे शरीर त्यागण दी देरी सी कि इधर ब्राह्मण दा लड़का जीवदा हो गया। उसे वक्त आश्चर्य कौतक वेख के सब दंग हो गए, हैरान हो गए कि वेखदे ने किवें होया, पर प्राण किने त्यागे हन ए नहीं पता लगा। तो ब्राह्मण दा लड़का जीवित होया वेख के सिख श्री गुरु हर राय साहब जी कोल गए, महाराज जी नूं जाके दस्या कि सतगुरु जी इस तरह की कला आप जी दे दरबार ते वरती है, बार दर्शनी डोड़ी ते ब्राह्मण दा लड़का जीवित हो गया है। तो सुन के श्री गुरु हर राय साहब जिवें कृपा कर रहे ने, आओ सरवण करिए, मन बिरतियां एकागर करके गुरु पातशाह दा पवित्र इतिहास सरवण करिए। सतगुरां दे चरणां विच हाजरी लवाउण वास्ते आखो जी सतनाम
श्री वाहे गुरु साहिब जी,
सतनाम श्री
वाहे गुरु साहिब जी, दोहरा तन गुरु पूरन प्रभु, नर के आपस माए।
जिन्ने लोग ने उत्थे जिन्ने सिख ने जद उन्हां नूं पता लगा कि सतगुरु जी दी कृपा होई है, ब्राह्मण दा लड़का जीवित हो गया है, तो वेख के सुन के सब कहिंदे हे गुरु हर राय साहब जी धन हन, धन हन सतगुरु गुरु हर राय साहब जी धन हन।
राम चंद के पोर जिम, मृतक बिपर सुत जाए।
गल दोहराई गई है अज गुरु घर विच, जिवें त्रेते युग दे अवतार भगवान राम चंद्र जी दे समय भी एक एहो जी घटना वापरी सी। भगवान राम जी दे दरबार मूहरे भी एक ब्राह्मण ने अपना लड़का लिया के पा दिता सी, उहदा भी लड़का मर चुका सी और उहने अपने लड़के दी लोथ भगवान राम चंद्र दे दरबार दे बाहर लिया के रख दिती, आख्या इहनूं जीवित करो। तो भगवान श्री राम चंद्र जी ने उस ब्राह्मण दे लड़के नूं जिउंदा कीता, जीवन दान दे के उहनूं जिउंदा कीता सी। कहिंदे अज उहो जी कला अज कलयुग विच भी वरती, उह त्रेते युग च वरती सी, अज कलयुग विच इह कला वरती है। अज श्री गुरु हर राय साहब जी महाराज जी ने भी एक ब्राह्मण दे लड़के नूं जीवन दान दिता है।
जो पई सुनी कथा मैं दिजले गए हो।
ये सुनी है कथा कहंदे जदों ब्राह्मण दे रामचंद्र जी दे भगवान रामचंद्र जी दे दरबार ते कहंदे एक ब्राह्मण ने अपना लड़का लिया के लटा दिता सी जिहदी मौत हो चुकी सी।
अदक बिरलाप राम दर कियो।
ब्राह्मण ने भी भगवान रामचंद्र दे दरवाजे ते बड़ा बिरलाप कीता, रो रो के बड़िया पुकारा कीतियां, भगवान रामचंद्र नू बेनतियां कीतियां सन।
तब रघुबर बो करे उपाय।
उस वक्त भगवान रामचंद्र जी ने बड़ा उपा कीता उस ब्राह्मण दे लड़के नू जिउंदा करन वास्ते।
जिम नारद मुन दिए बताए।
जिवें जिवें नारद मुनि ने दसिया, नारद मुनि ने जिवें उपदेश दिता उसे तरह भगवान रामचंद्र जी कर दे रहे।
ज्यों क्यों कर दिज पुत्र जीवाए।
जिवें किवें करके भगवान राम ने उस ब्राह्मण दे लड़के नू जीवाया दिता, उस ब्राह्मण दे लड़के नू जीवन दान दे दिता।
राम चंद निज नेम निभायो।
इदा भगवान रामचंद्र ने अपना नेम निभाया, उना ने अपने नेम दी पालना कीती जो उना दा नेम रखिया होया सी।
सोगत पाई गुरु दरबार।
अज ओही गत गुरु साहब दे दरबार विच भी होई है। अज उसे तरह ही एक ब्राह्मण ने लिया के अपना 12 साला दा मरिया होया लड़का सतगुरु गुरु हर राय साहब जी दे दरबार दे दरवाजे मूहरे लिया पाया और रो रो के पुकारा कीतियां बेनतियां कीतियां, सतगुरां ने बेनती सुन ली है और जिवें किवें करके ब्राह्मण दे लड़के नू जिउंदा कर दिता है। भगवान राम दे समान अज गुरु हर राय साहब ने कलयुग विच कला वरताई है।
दिज संकट ते लीने उभार।
और उस ब्राह्मण नू जिहड़ा ते बड़ा वड्डा संकट आया होया सी, बड़ा वड्डा डाढ़ा दुख आया होया सी इस ब्राह्मण ते, ओदे इस संकट नू ब्राह्मण दे इस दुख नू सतगुरां ने कट के उसकी निवृत्ति कर दिती है।
इम संवाद करे नर नारी।
एदा बहुत सारे लोग नर नारियां आपस विच संवाद करदे ने, आपस विच इस तरह दियां गल्लां करदे हन, विचारां करदे हन।
गुर कीरत को करे उचारी।
धन गुरु हर राय साहब दी कीर्ति करदे ने, महाराज गुरु हर राय साहब जी दी बड़ियाई करदे हन।
सभा बिके जब सुध चल गई।
कहिंदे इधर सतगुरां दी सभा विच जदों इह खबर पहुंची, श्री गुरु हर राय साहब दे दरबार दे विच जदों इह गल पहुंची के ओ ब्राह्मण दा लड़का जीवंदा हो चुका है।
विपर पुत्र जीवी हो सुध पई।
इह सुध गुरु साहब नू होई, महाराज जी नू पता लगा के ब्राह्मण दा लड़का जीवित हो चुका है।
सुनियो अचानक श्री हर राय।
अचनचेत अचानक ही गुरु हर राय साहब ने खबर सुनी, अचानक ही अचन चेती खबर महाराज सतमे पातशाह ने सरवण कीती।
पूजे शीघर के ओ जब आए।
उसे वक्त बड़ी शीघ्रताई नाल सतगुरु सच्चे पातशाह जी ने पुछया, जेड़ा सेवक चल के सतगुरां दे दरबार विच आके जिने दसिया महाराज ब्राह्मण दा लड़का जीवित हो गया, ओनू महाराज जी बड़ी छेती नाल पुछण लगे।
कै सिख अपन आर बल दीन।
भाई ता दसो ब्राह्मण दा लड़का ता जूंदा हो गया पर सिख केड़े ने अपने प्राण दिते ने, असी ता बचन कीता सी भी कोई सिख प्राण देवे अपने ते ब्राह्मण दा लड़का जूंदा हो जाएगा, पर ए ता दसो भी केड़े सिख ने अपने प्राणा दी अहूति दिती है, किने अपनी उम्र इस ब्राह्मण दे लड़के नू दिती है।
पर उपकार किनो असकीन।
एहो जिहा महान पर उपकार किस सिख ने कीता, उहने तां अपना आप भी नहीं जनाया, सानू बिना दसिया गुप्त रूप विच जाके अपने प्राण दे दिते ने, अपनी उम्र उस ब्राह्मण दे लड़के नू दे दिती। आखिरकार ऐसा सिख है केड़ा जिन्हें एहो जिहा महान पर उपकार कीता है।
सुनत सभा सद बिस्मै पए।
सुन के सारी सभा हैरान हो गई, वाकई ये नहीं सी पता लगा, सिख तां सारे उत्थे ही बैठे सी, क्योंकि भाई जीवन जी केड़ा किसे नू दस के गए सन, ओह गुप्त रूप च गए सी उठ के, तो सारे सिख जिन्ने भी बैठे ने सारे सभा विच बैठे एकदम हैरान हो गए। ਇੱਕ ਦੂਜੇ ਵੱਲ ਵੇਖਣ ਲੱਗੇ ਹਨ।
ਚਪਲ ਬਿਲੋਚਨ ਇਤੇ ਉਤ ਕੀਏ,
ਆਪਣੇ ਚਪਲ ਚੰਚਲ ਨੇਤਰਾਂ ਨੂੰ ਸੱਜੇ ਖੱਬੇ ਕਰਕੇ ਵੇਖਦੇ ਨੇ। ਗੁਰੂ ਹਰ ਰਾਏ ਸਾਹਿਬ ਨੇ ਵੀ ਵੇਖਿਆ ਕਿ ਕਿਹੜਾ ਸਿੱਖ ਸਾਡੀ ਸਭਾ ਵਿੱਚੋਂ ਉੱਠ ਕੇ ਗਿਆ ਹੈ।
ਨਿਜ ਨਿਜ ਨਿਕਟ ਭਿਖੇ ਸਭ ਬੈਸੇ,
ਸਾਰੇ ਆਪੋ ਆਪਣੇ ਨੇੜੇ ਵੇਖਣ ਲੱਗੇ ਵੀ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਤਾਂ ਨਹੀਂ ਉੱਠ ਕੇ ਗਿਆ, ਇਹ ਤਾਂ ਆਪਣੇ ਆਪਣੇ ਕੋਲ ਬੈਠੇ ਸਿੱਖਾਂ ਨੂੰ ਵੇਖਣ ਲੱਗੇ, ਇੱਕ ਦੂਜੇ ਨੂੰ ਵੇਖਣ ਲੱਗੇ, ਕਹਿੰਦੇ ਇਹ ਤਾਂ ਇੱਥੇ ਹੀ ਬੈਠਾ ਹੈ। ਇਹਦਾ ਆਪਸ ਵਿੱਚ ਇੱਕ ਦੂਜੇ ਨੂੰ ਆਪਣੇ ਕੋਲ ਬੈਠਿਆਂ ਵੇਖਣ ਲੱਗੇ।
ਮਰਿਓ ਕੌਣ ਵਿਚਾਰ ਤੇ ਐਸੇ,
ਹੁਣ ਵਿਚਾਰ ਕਰਦੇ ਨੇ ਆਪਸ ਵਿੱਚ ਸਿੱਖ ਕਿ ਆਖਿਰਕਾਰ ਮਰਿਆ ਕੌਣ ਹੈ, ਪ੍ਰਾਣ ਆਪਣੇ ਕਿਹਨੇ ਤਿਆਗੇ ਨੇ, ਆਪਣੀ ਉਮਰ ਦਿੱਤੀ ਕਿਹੜੇ ਸਿੱਖ ਨੇ ਹੈ। ਇੱਦਾਂ ਸਾਰੇ ਸਿੱਖ ਆਪਸ ਵਿੱਚ ਰਲ ਕੇ ਵਿਚਾਰ ਕਰ ਰਹੇ ਹਨ।
ਉਹਨੇ ਸ਼ਿਗਰ ਗੁਰ ਬੂਜਨ ਕੀਨ,
ਫਿਰ ਬੜੀ ਸ਼ੀਘਰਤਾਈ ਨਾਲ ਗੁਰੂ ਹਰ ਰਾਏ ਸਾਹਿਬ ਜੀ ਦੁਬਾਰਾ ਪੁੱਛਣ ਲੱਗੇ। ਮਹਾਰਾਜ ਜੀ ਕਹਿਣ ਲੱਗੇ,
ਕਿਉਂ ਨਾ ਕਹੋ ਕਿਨ ਜੀਵਨ ਦੀਨ।
ਮਹਾਰਾਜ ਜੀ ਕਹਿੰਦੇ ਬਈ ਬੋਲਦੇ ਕਿਉਂ ਨਹੀਂ, ਤੁਹਾਡੇ ਚ ਕੋਈ ਦੱਸਦਾ ਕਿਉਂ ਨਹੀਂ ਵੀ ਕਿਹਨੇ ਪ੍ਰਾਣ ਦਿੱਤੇ ਨੇ, ਕਿਹਨੇ ਆਪਣਾ ਜੀਵਨ ਦਿੱਤਾ, ਤੁਸੀਂ ਦੱਸਦੇ ਕਿਉਂ ਨਹੀਂ ਕਿਹੜਾ ਸਿੱਖ ਉੱਠ ਕੇ ਗਿਆ। ਤੁਹਾਡੇ ਕੋਲੋਂ ਹੀ ਕੋਈ ਉੱਠ ਕੇ ਗਿਆ ਨਾ ਜਿਹਨੇ ਆਪਣਾ ਜੀਵਨ ਦਿੱਤਾ ਹੈ, ਕਿਹੜਾ ਸਿੱਖ ਹੈ ਜਿਹਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਆਪਣਾ ਜੀਵਨ ਦਾਨ ਕਰ ਦਿੱਤਾ ਹੈ।
ਛਰੀਦਾਰ ਕਰ ਜੋਰੀ ਉਚਾਰਾ,
ਜਿਹੜਾ ਬਾਹਰ ਪਹਿਰੇਦਾਰ ਖੜਾ ਸੀ ਨਾ ਦਰਵਾਜੇ ਤੇ, ਉਹਨੇ ਕਿਤੇ ਭਾਈ ਜੀਵਨ ਨੂੰ ਉੱਠ ਕੇ ਜਾਂਦਿਆਂ ਵੇਖਿਆ ਸੀ। ਉਹ ਜਿਹੜਾ ਪਹਿਰੇਦਾਰ ਸੀ, ਛੜੀਦਾਰ ਜਿਹੜਾ ਚੋਬਦਾਰ ਸੀ, ਉਹਨੇ ਕਿਤੇ ਵੇਖਿਆ ਸੀ ਭਾਈ ਜੀਵਨ ਨੂੰ ਜਾਂਦਿਆਂ। ਉਹ ਬੋਲਿਆ ਹੱਥ ਜੋੜ ਕੇ ਗੁਰੂ ਹਰ ਰਾਏ ਸਾਹਿਬ ਨੂੰ ਕਹਿਣ ਲੱਗਾ,
ਮਹਾਰਾਜ ਨੇ ਦੁਤੀ ਸਿਧਾਰਾ।
ਕਹਿਣ ਲੱਗਾ, ਸਤਿਗੁਰੂ ਜੀ ਹੋਰ ਤਾਂ ਕੋਈ ਦੂਜਾ ਬੰਦਾ ਨਹੀਂ ਮੈਂ ਜਾਂਦਾ ਵੇਖਿਆ, ਹੋਰ ਕੋਈ ਦੂਜਾ ਸਿੱਖ ਮੈਂ ਜਾਂਦਾ ਨਹੀਂ ਵੇਖਿਆ।
ਇੱਕ ਜੀਵਨ ਪਗ ਤੂੰ ਸੁੱਤ ਗਏ ਹੋ।
ਇੱਕ ਜਣੇ ਨੂੰ ਮੈਂ ਜਾਂਦਿਆਂ ਵੇਖਿਆ, ਉਹ ਹੈ ਭਾਈ ਜੀਵਨ, ਭਾਈ ਭਗਤੂ ਦਾ ਛੋਟਾ ਪੁੱਤਰ, ਉਹ ਉੱਠ ਕੇ ਜ਼ਰੂਰ ਗਿਆ, ਉਹਦੇ ਤੋਂ ਇਲਾਵਾ ਮੈਂ ਕਿਸੇ ਦੂਜੇ ਨੂੰ ਉੱਠ ਕੇ ਜਾਂਦਿਆਂ ਨਹੀਂ ਵੇਖਿਆ। ਇੱਕ ਭਾਈ ਭਗਤੂ ਦਾ ਛੋਟਾ ਪੁੱਤਰ ਭਾਈ ਜੀਵਨ ਜ਼ਰੂਰ ਉੱਠ ਕੇ ਗਿਆ ਹੈ।
ਹਟ ਕਰ ਸੋਨੇ ਆਵਤ ਪਇਓ।
ਮਹਾਰਾਜ ਉਹ ਐਸਾ ਉੱਠ ਕੇ ਗਿਆ ਕਿ ਮੁੜ ਕੇ ਵਾਪਸ ਨਹੀਂ ਆਇਆ ਹਾਲੇ ਤੱਕ, ਉਹਨੂੰ ਗਏ ਨੂੰ ਵੀ ਕਾਫੀ ਸਮਾਂ ਹੋ ਗਿਆ, ਉਹ ਉੱਠ ਕੇ ਐਸਾ ਗਿਆ ਕਿ ਮੁੜ ਕੇ ਭਾਈ ਜੀਵਨ ਜੀ ਵਾਪਸ ਨਹੀਂ ਆਏ।
ਅਪਰ ਸਭਾ ਸਭ ਬੈਠੀ ਆਏ,
ਬਾਕੀ ਤਾਂ ਤੁਹਾਡੀ ਸਾਰੀ ਸਭਾ ਇਸੇ ਤਰ੍ਹਾਂ ਹੀ ਬੈਠੀ ਹੈ, ਕੋਈ ਨਹੀਂ ਉੱਠਿਆ, ਇਹਨਾਂ ਵਿੱਚੋਂ ਕੋਈ ਸਿੱਖ ਨਹੀਂ ਉੱਠਿਆ ਸਵਾਏ ਭਾਈ ਜੀਵਨ ਦੇ, ਹੋਰ ਕੋਈ ਉੱਠ ਕੇ ਨਹੀਂ ਗਿਆ।
ਪਿਪਰ ਪ੍ਰਸੰਗ ਸੁਨਤ ਜੇ ਕਹੇ,
ਮਹਾਰਾਜ ਜਦੋਂ ਆਪ ਜੀ ਬ੍ਰਾਹਮਣ ਦਾ ਪ੍ਰਸੰਗ ਸੁਣ ਰਹੇ ਸੀ, ਕਹਿ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਕੋਈ ਸਿੱਖ ਆਪਣਾ ਜੀਵਨ ਦੇ ਦੇਵੇ, ਤੇ ਬ੍ਰਾਹਮਣ ਦੇ ਪੁੱਤਰ ਨੂੰ ਜਵਾਬ ਦਿੰਦੇ ਆ, ਇਹ ਬਚਨ ਜਿਸ ਵੇਲੇ ਆਪ ਜੀ ਕਹਿ ਰਹੇ ਸੀ, ਸਿੱਖਾਂ ਕੋਲੋਂ ਬਚਨ ਸੁਣ ਰਹੇ ਸੀ,
ਸੋ ਰਾਵਰ ਕੇ ਹੁਤੋ ਪਿਚਾਰੀ।
ਮਹਾਰਾਜ ਜੀ ਭਾਈ ਜੀਵਨ ਜੀ ਉਸ ਵੇਲੇ ਤੁਹਾਡੇ ਪਿਛਲੇ ਪਾਸੇ ਬੈਠੇ ਸੀ, ਤੁਹਾਡੀ ਨਿਗਾਹ ਨਹੀਂ ਸੀ ਉਹਦੇ ਤੇ ਪੈ ਰਹੀ, ਤੇ ਭਾਈ ਜੀਵਨ ਜੀ ਤੁਹਾਡੇ ਪਿਛਲੇ ਪਾਸੇ ਬੈਠੇ ਹੋਏ ਸਨ।
ਨਿਕਸੇ ਤੂਸ਼ਨ ਬੰਧਨ ਤਾਰੀ,
ਉਹ ਤੁਹਾਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਚੁੱਪ ਚੁਪੀਤੇ ਉੱਥੋਂ ਨਿਕਲ ਗਏ। ਉਹਨਾਂ ਨੇ ਕੋਈ ਸ਼ਬਦ ਨਹੀਂ ਬੋਲਿਆ, ਕੋਈ ਬੋਲ ਨਹੀਂ ਬੋਲਿਆ ਆਪਣੀ ਜ਼ੁਬਾਨ ਤੋਂ, ਚੁੱਪ ਚਾਪ ਹੀ ਮੱਥਾ ਟੇਕ ਕੇ ਉੱਥੋਂ ਨਿਕਲ ਗਏ ਹਨ।
ਸੁਣ ਗੁਰ ਕਹਿਓ ਸ਼ਿਗਰ ਸੁਧ ਲੀਜੈ,
ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਬਈ ਜਾਓ ਛੇਤੀ ਨਾਲ ਜਾ ਕੇ ਖਬਰ ਲਓ ਭਾਈ ਜੀਵਨ ਜੀ ਕਿੱਥੇ ਨੇ, ਛੇਤੀ ਜਾ ਕੇ ਵੇਖੋ ਭਾਈ ਜੀਵਨ ਜੀ ਕਿੱਥੇ ਗਏ ਨੇ।
ਦਿਸ ਬਿਲੋਕ ਹਮ ਸੰਗ ਕਈ ਜੈ,
ਛੇਤੀ ਨਾਲ ਵੇਖ ਕੇ ਆਓ ਭਾਈ ਜੀਵਨ ਨੂੰ, ਤੇ ਵੇਖ ਕੇ ਆ ਕੇ ਸਾਨੂੰ ਦੱਸੋ ਕਿ ਭਾਈ ਜੀਵਨ ਕਿੱਥੇ ਆ ਔਰ ਕੀ ਕਰ ਰਿਹਾ, ਛੇਤੀ ਨਾਲ ਜਾ ਕੇ ਵੇਖ ਕੇ ਸਾਨੂੰ ਦੱਸੋ।
ਦੋਰੇ ਦਾਸ ਗਏ ਦੋਏ ਤੀਨ,
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਦੋ ਤਿੰਨ ਸੇਵਾਦਾਰ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਬਾਹਰ ਨੂੰ ਗਏ। ਭਾਈ ਜੀਵਨ ਜੀ ਜਿੱਥੇ ਰਹਿੰਦੇ ਸਨ, ਜਿੱਥੇ ਉਹਨਾਂ ਦਾ ਆਸਣ ਸੀ, ਉਸ ਪਾਸੇ ਚੱਲ ਕੇ ਗਏ ਹਨ।
ਡੇਰੇ ਪ੍ਰਥਮ ਜਾਏ ਪਿਕਲੀਨ,
ਭਾਈ ਜੀਵਨ ਦੇ ਡੇਰੇ ਤੇ ਆਏ, ਜਿੱਥੇ ਭਾਈ ਜੀਵਨ ਜੀ ਡੇਰਾ ਕਰਦੇ ਸਨ, ਰਹਿੰਦੇ ਸਨ, ਉੱਥੇ ਚੱਲ ਕੇ ਸਿੱਖ ਆਏ ਸੇਵਕ ਉਸ ਜਗ੍ਹਾ ਤੇ ਪਹੁੰਚੇ ਹਨ।
ਬਸਤਰ ਅਛਾਦਤ ਤ੍ਰਿਨਨ ਪਰਿਓ ਐ,
ਵੇਖਿਆ ਕਿ ਭਾਈ ਜੀਵਨ ਜੀ ਲੇਟੇ ਹੋਏ ਨੇ, ਸਰੀਰ ਸਾਰਾ ਉਹਨਾਂ ਨੇ ਕੱਪੜੇ ਨਾਲ ਢੱਕਿਆ, ਚਾਦਰੇ ਨਾਲ ਢੱਕਿਆ ਹੋਇਆ, ਔਰ ਭਾਈ ਜੀਵਨ ਜੀ ਜ਼ਮੀਨ ਦੇ ਉੱਤੇ ਲੇਟੇ ਹੋਏ ਨੇ। ਇਹ ਜਾ ਕੇ ਵੇਖਿਆ,
ਪਿਕ ਉਗਾਰ ਬਿਨ ਪ੍ਰਾਣ ਮਰਿਓ ਐ,
ਜਦੋਂ ਉਹਨਾਂ ਨੇ ਜਾ ਕੇ ਸਿੱਖਾਂ ਨੇ ਵੇਖਿਆ, ਚਾਦਰ ਚੁੱਕੀ, ਚਾਦਰ ਚੁੱਕ ਕੇ ਭਾਈ ਜੀਵਨ ਵੱਲ ਵੇਖਿਆ ਤੇ ਕੀ ਵੇਖਿਆ ਕਿ ਭਾਈ ਜੀਵਨ ਜੀ ਸਰੀਰ ਤਿਆਗ ਚੁੱਕੇ ਨੇ। ਭਾਈ ਜੀਵਨ ਜੀ ਆਪਣਾ ਪੰਜ ਭੌਤਿਕ ਸਰੀਰ ਤਿਆਗ ਚੁੱਕੇ ਨੇ ਔਰ ਉਹ ਪਰਲੋਕ ਗਮਨ ਕਰ ਚੁੱਕੇ ਨੇ। ਇਹ ਸਿੱਖਾਂ ਨੇ ਵੇਖਿਆ,
ਦੌੜੇ ਗਏ ਗੁਰੂ ਸੰਗ ਕਹਿਓ,
ਦੌੜੇ ਆਏ ਭੱਜ ਕੇ ਵੇਖ ਕੇ ਨਾ ਭਾਈ ਜੀਵਨ ਦੀ ਲਾਸ਼, ਉਹਨਾਂ ਦੇ ਸਰੀਰ ਦੀ ਲੋਥ ਵੇਖ ਕੇ, ਤੇ ਵੇਖਦਿਆਂ ਸਾਰ ਬੜੀ ਛੇਤੀ ਨਾਲ ਉਹ ਸਿੱਖ ਸਤਿਗੁਰਾਂ ਦੇ ਕੋਲ ਚੱਲ ਕੇ ਆਏ ਤੇ ਕਹਿਣ ਲੱਗੇ,
ਜੀਵਨ ਜਾਏ ਅਜੀਵਨ ਲਇਓ,
ਕਹਿਣ ਲੱਗੇ ਮਹਾਰਾਜ ਜੀ ਭਾਈ ਜੀਵਨ ਜੀ ਜਾ ਕੇ ਸਰੀਰ ਤਿਆਗ ਗਏ ਨੇ। ਭਾਈ ਜੀਵਨ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਮਹਾਰਾਜ ਜੀ ਤਿਆਗ ਦਿੱਤਾ ਹੈ, ਉਹਨਾਂ ਨੇ ਤੁਹਾਡੇ ਬਚਨਾਂ ਦੀ ਪਾਲਣਾ ਕੀਤੀ, ਆਪ ਜੀ ਦੇ ਬਚਨ ਮੰਨੇ ਹਨ।
ਬਸਤਰ ਅਛਾਦ ਦੇ ਪਰ ਸਾਰੇ,
ਉਹਨਾਂ ਨੇ ਆਪਣੀ ਸਾਰੀ ਦੇਹ ਤੇ ਕੱਪੜਾ ਢੱਕ ਲਿਆ, ਕੱਪੜਾ ਲੈ ਕੇ ਆਪਣੇ ਸਾਰੇ ਸਰੀਰ ਨੂੰ ਕੱਜ ਲਿਆ।
ਦਿਜ ਸੁਤ ਹਿਤ ਦੀਏ ਪ੍ਰਾਣ ਨਿਕਾਰੇ,
ਔਰ ਬ੍ਰਾਹਮਣ ਦੇ ਪੁੱਤਰ ਵਾਸਤੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਭਾਈ ਜੀਵਨ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ।
ਸੁਣ ਤਰਿਸੇ ਗੁਰ ਸਬਨ ਸੁਣਾਇਓ,
ਇਹ ਸੁਣ ਕੇ ਗੁਰੂ ਹਰਿਰਾਏ ਸਾਹਿਬ ਬੜੇ ਗੁੱਸੇ ਵਿੱਚ ਆਏ, ਕਿਉਂਕਿ ਸੰਗਤ ਦੀ ਜਿੱਦ ਸੀ ਨਾ, ਬਾਰ ਬਾਰ ਕਹਿ ਰਹੇ ਸੀ ਮਹਾਰਾਜ ਜੀ ਨੂੰ, ਮਹਾਰਾਜ ਬ੍ਰਾਹਮਣ ਦਾ ਲੜਕਾ ਜਿਉਂਦਾ ਕਰੋ। ਜਦੋਂ ਹੁਣ ਜੀਵਤ ਹੋ ਗਿਆ, ਭਾਈ ਜੀਵਨ ਜੀ ਨੇ ਸਰੀਰ ਤਿਆਗ ਦਿੱਤਾ, ਤੋ ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ ਕਿ ਇਹੋ ਜਿਹਾ ਮਹਾਨ ਸਿੱਖ ਭਾਈ ਜੀਵਨ ਇਹ ਪਾਰਉਪਕਾਰ ਕਰ ਗਿਆ, ਆਪਣਾ ਸਰੀਰ ਤਿਆਗ ਗਿਆ, ਤੋ ਸਤਿਗੁਰੂ ਜੀ ਨੂੰ ਸੁਣ ਕੇ ਸੰਗਤ ਤੇ ਬੜਾ ਰੋਸ ਆਇਆ। ਜਿਹੜੇ ਸਿੱਖ ਬਾਰ ਬਾਰ ਕਹਿ ਰਹੇ ਸੀ ਨਾ, ਉਹਨਾਂ ਤੇ ਬੜਾ ਰੋਸ ਆਇਆ, ਤੇ ਰੋਸ ਵਿੱਚ ਆ ਕੇ ਸਤਿਗੁਰੂ ਜੀ ਗੁੱਸੇ ਚ ਬੋਲੇ,
ਮਮ ਸੁਤ ਹੱਥ ਦਿਜ ਪੁੱਤਰ ਜੀਵਾਇਓ।
ਮਹਾਰਾਜ ਜੀ ਕਹਿੰਦੇ, ਸੰਗਤ ਜੀ ਤੁਸੀਂ ਚੰਗਾ ਨਹੀਂ ਕੀਤਾ, ਮੇਰੇ ਪੁੱਤਰ ਨੂੰ ਮਾਰ ਕੇ ਤੁਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾ ਦਿੱਤਾ। ਭਾਈ ਜੀਵਨ ਮੇਰਾ ਪੁੱਤਰ ਸੀ, ਸਿੱਖ ਗੁਰੂ ਦਾ ਪੁੱਤਰ ਵੀ ਹੈ ਨਾ, ਸਿੱਖ ਗੁਰੂ ਦਾ ਪੁੱਤਰ ਵੀ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਗੁਰੂ ਦਾ ਆਪਣੇ ਸਿੱਖਾਂ ਨਾਲ ਪਿਆਰ ਐਸਾ ਹੈ ਜੈਸਾ ਆਪਣੇ ਮਿੱਤਰਾਂ ਨਾਲ, ਪੁੱਤਰਾਂ ਨਾਲ, ਭਾਈਆਂ ਨਾਲ ਹੈ। ਮਹਾਰਾਜ ਜੀ ਕਹਿੰਦੇ, ਮੇਰੇ ਪੁੱਤਰ ਨੂੰ ਹੱਥ ਮਾਰ ਕੇ ਤੁਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾਇਆ ਹੈ।
ਪ੍ਰਭ ਭਾਣੇ ਕੋ ਮਾਨੇ ਨਾਈ,
ਤੁਸੀਂ ਪ੍ਰਭੂ ਦੇ ਭਾਣੇ ਨੂੰ ਨਹੀਂ ਮੰਨਿਆ, ਅਸੀਂ ਤੁਹਾਨੂੰ ਕਹਿੰਦੇ ਰਹੇ ਕਿ ਰੱਬ ਦੀ ਰਜਾ ਹੈ, ਪਰਮਾਤਮਾ ਦਾ ਭਾਣਾ ਹੈ, ਪਰ ਤੁਸੀਂ ਪ੍ਰਭੂ ਦੇ ਭਾਣੇ ਨੂੰ ਨਹੀਂ ਮੰਨਿਆ, ਨਾ ਉਹ ਬ੍ਰਾਹਮਣ ਨੇ ਮੰਨਿਆ ਹੈ।
ਬੋਲੇ ਨਿਕਟ ਸਿਫਾਰਿਸ਼ ਮਾਈ,
ਔਰ ਸਾਡੇ ਕੋਲ ਉਸ ਬ੍ਰਾਹਮਣ ਦੀਆਂ ਸਿਫਾਰਿਸ਼ਾਂ ਕੀਤੀਆਂ ਨੇ, ਉਹਦੀ ਸਿਫਾਰਿਸ਼ ਕਰਦਿਆਂ ਕਰਦਿਆਂ ਸਾਡੇ ਕੋਲ ਤੁਸੀਂ ਉਹਦੀ ਸਿਫਾਰਿਸ਼ ਦੇ ਬੋਲ ਬੋਲੇ ਨੇ।
ਇਤਿਆਦਕ ਬਚਪਨੇ ਕਨੇਰੇ,
ਇਤਿਆਦਕ ਸਤਿਗੁਰਾਂ ਨੇ ਬਹੁਤ ਸਾਰੇ ਬਚਨ ਕਹੇ ਆਪਣੀ ਰਸਨਾ ਤੋਂ, ਮਹਾਰਾਜ ਜੀ ਨੇ ਬੜੇ ਰੋਸ ਵਿੱਚ ਇਹ ਬਚਨ ਕਹੇ।
ਪਠੇ ਦਾਸ ਪੁੰਨ ਤਿਸ ਕੇ ਡੇਰੇ,
ਮਹਾਰਾਜ ਜੀ ਨੇ ਬੜੀ ਛੇਤੀ ਨਾਲ ਆਪਣੇ ਸੇਵਾਦਾਰ ਫਿਰ ਭਾਈ ਜੀਵਨ ਦੇ ਡੇਰੇ ਤੇ ਭੇਜੇ, ਆਖਿਆ ਜਾਓ ਛੇਤੀ ਨਾਲ ਭਾਈ ਜੀਵਨ ਦੇ ਡੇਰੇ ਤੇ ਜਾਓ।
ਹੋਏ ਪੁੱਤਰ ਇਸ ਕੋਲੇ ਆਓ,
ਜੇ ਭਾਈ ਜੀਵਨ ਦਾ ਕੋਈ ਪੁੱਤਰ ਹੈ ਉਸ ਜਗ੍ਹਾ ਤੇ, ਤੇ ਭਾਈ ਜੀਵਨ ਦੇ ਪੁੱਤਰ ਨੂੰ ਮੇਰੇ ਕੋਲ ਲੈ ਆਓ। ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ, ਜਾਓ ਭਾਈ ਜੀਵਨ ਦੇ ਡੇਰੇ ਜਾਓ, ਔਰ ਉੱਥੇ ਜਾ ਕੇ ਵੇਖੋ ਜੇ ਕੋਈ ਭਾਈ ਜੀਵਨ ਦਾ ਪੁੱਤਰ ਹੈ ਤਾਂ ਉਹਦੇ ਪੁੱਤਰ ਨੂੰ ਸਾਡੇ ਕੋਲ ਲੈ ਆਓ।
ਸ਼ੀਗਰ ਜਾਏ ਸਭ ਸੁਧ ਕੋ ਪਾਓ,
ਛੇਤੀ ਜਾ ਕੇ ਸਾਰੀ ਖਬਰ ਸਾਰ ਲੈ ਕੇ ਆਓ ਕਿ ਕੀ ਕਾਰਨ ਹੈ, ਭਾਈ ਜੀਵਨ ਦਾ ਪੁੱਤਰ ਕਿੱਥੇ ਹੈ, ਉਹਦਾ ਪਰਿਵਾਰ ਕਿੱਥੇ ਹੈ, ਇਹ ਪਤਾ ਕਰਕੇ ਛੇਤੀ ਨਾਲ ਸਾਡੇ ਕੋਲ ਆਓ।
ਉਤੇ ਬਿਰਾੜ ਕੁਚਿਤ ਤੈ ਮਿਲੇ,
ਜਦੋਂ ਸਤਿਗੁਰੂ ਜੀ ਪੁੱਛ ਰਹੇ ਸੀ ਨਾ ਵੀ ਭਾਈ ਜੀਵਨ ਦੇ ਪੁੱਤਰ ਨੂੰ ਲੈ ਕੇ ਆਓ ਸਾਡੇ ਕੋਲ, ਤੇ ਉੱਥੇ ਕੁਝ ਬਰਾੜ ਬੈਠੇ ਸੀ, ਬਰਾੜ ਸੇਵਕ ਜਿਹੜੇ ਭਾਈ ਜੀਵਨ ਦੇ ਨਾਲ ਚੱਲ ਕੇ ਆਏ ਸੀ ਨਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਉਹ ਬਰਾੜ ਉੱਥੇ ਬੈਠੇ ਹੋਏ ਸੀ ਮਹਾਰਾਜ ਜੀ ਦੀ ਸਭਾ ਵਿੱਚ।
ਬੂਜੇ ਸਕਲ ਜਾਏ ਕਰ ਭਲੇ,
ਉਹਨਾਂ ਨੂੰ ਜਾ ਕੇ ਸਿੱਖਾਂ ਨੇ ਪੁੱਛਿਆ, ਹਾਂ ਭਾਈ ਦੱਸੋ ਭਾਈ ਜੀਵਨ ਜੀ ਦਾ ਪਰਿਵਾਰ ਉਹਨਾਂ ਦੇ ਬੱਚੇ ਕਿੱਥੇ ਹਨ।
ਗੁਰੂ ਹਕਾਰਤ ਸੁਤ ਇਸ ਜੋਏ,
ਸਤਿਗੁਰੂ ਜੀ ਭਾਈ ਜੀਵਨ ਦੇ ਪੁੱਤਰ ਨੂੰ ਬੁਲਾ ਰਹੇ ਨੇ। ਮਹਾਰਾਜ ਜੀ ਕਹਿੰਦੇ ਭਾਈ ਜੀਵਨ ਦੇ ਪੁੱਤਰ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ, ਦੱਸੋ ਭਾਈ ਜੀਵਨ ਦਾ ਪੁੱਤਰ ਕਿੱਥੇ ਹੈ।
ਇਹਾਂ ਕਿਦੋਂ ਕਰ ਮੈਂ ਜੇ ਹੋਏ,
ਭਾਈ ਜੀਵਨ ਦਾ ਪੁੱਤਰ ਇੱਥੇ ਹੈ ਜਾਂ ਉਹ ਘਰ ਵਿੱਚ ਹੈ, ਨਗਰ ਵਿੱਚ ਰਹਿ ਗਿਆ, ਆਪਣੇ ਪਿੰਡ ਦੇ ਵਿੱਚ ਹੈ, ਇਹ ਸਾਨੂੰ ਦੱਸਣਾ ਕਰੋ।
ਸ਼ੀਗਰ ਚਲੋ ਲੈ ਕਿਦੋਂ ਹਕਾਰੋ,
ਛੇਤੀ ਚਲੋ ਭਾਈ ਜੀਵਨ ਦੇ ਪੁੱਤਰ ਨੂੰ ਲਾੜ ਨਾਲ ਲੈ ਕੇ ਸਤਿਗੁਰਾਂ ਕੋਲ ਚਲੋ, ਜੇ ਇੱਥੇ ਨਹੀਂ ਤੇ ਫਿਰ ਛੇਤੀ ਨਾਲ ਉਹਨਾਂ ਨੂੰ ਪਿੰਡੋਂ ਸੱਦ ਲਓ, ਪਿੰਡੋਂ ਉਹਨਾਂ ਨੂੰ ਛੇਤੀ ਨਾਲ ਬੁਲਾ ਲਓ, ਗੁਰੂ ਹਰਿ ਰਾਏ ਸਾਹਿਬ ਨੇ ਬਖਸ਼ਿਸ਼ਾਂ ਕਰਨੀਆਂ ਹਨ।
ਗੁਰ ਸੋ ਮਿਲ ਪੁਨ ਇਸ ਸਸਕਾਰੋ,
ਸਤਿਗੁਰਾਂ ਨਾਲ ਚੱਲ ਕੇ ਮੇਲ ਮਿਲਾਪ ਕਰੋ, ਮਹਾਰਾਜ ਜੀ ਨੂੰ ਮਿਲ ਕੇ ਫਿਰ ਭਾਈ ਜੀਵਨ ਦੇ ਸਰੀਰ ਦਾ ਸਸਕਾਰ ਕਰ ਦਿਓ।
ਦਾਸਨ ਸੋ ਬਿਰਾੜ ਚੱਲ ਆਏ,
ਜਿਹੜੇ ਬਰਾੜ ਸਿੱਖ ਸੀ ਨਾ, ਜਦੋਂ ਸੇਵਾਦਾਰਾਂ ਨੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ, ਸੁਣ ਕੇ ਉਹ ਜਿਹੜੇ ਬਰਾੜ ਸਿੱਖ ਸਨ ਨਾਲ ਸੇਵਾਦਾਰਾਂ ਦੇ ਚੱਲ ਕੇ ਮਹਾਰਾਜ ਜੀ ਕੋਲ ਆਏ।
ਠਾਡੇ ਹੋਏ ਹਜੂਰ ਬਤਾਏ,
ਸਤਿਗੁਰਾਂ ਦੇ ਸਨਮੁਖ ਆ ਕੇ ਉਹਨਾਂ ਬਰਾੜਾਂ ਨੇ ਬੇਨਤੀ ਕੀਤੀ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਕਹਿਣ ਲੱਗੇ
ਬਰਖ ਅਸ਼ਟ ਦਸ ਕੋਏ ਭਇਓ,
ਕਹਿਣ ਲੱਗੇ ਮਹਾਰਾਜ ਹਾਲੇ ਤਾਂ ਭਾਈ ਜੀਵਨ ਸਿਰਫ 18 ਸਾਲ ਦਾ ਸੀ। ਭਾਈ ਜੀਵਨ ਜਿਹਨੇ ਆਪਣਾ ਸਰੀਰ ਤਿਆਗਿਆ ਮਹਾਰਾਜ, ਹਾਲੇ ਤਾਂ ਇਹਨਾਂ ਦੀ ਆਪਣੀ ਉਮਰ 18 ਸਾਲ ਦੀ ਸੀ।
ਅਬ ਕੇ ਇਨ ਮੁਕਲਾਵਾ ਲਿਓ,
ਹੁਣੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਮੁਕਲਾਵਾ ਲਿਆਂਦਾ ਆਪਣੀ ਘਰਵਾਲੀ ਦਾ।
ਅਬ ਲੋ ਪੁੱਤਰ ਨਾ ਜਨਮਿਓ ਕੋਏ,
ਹਾਲੇ ਤੱਕ ਇਹਨਾਂ ਦੇ ਘਰ ਕਿਸੇ ਪੁੱਤਰ ਦਾ ਜਨਮ ਨਹੀਂ ਹੋਇਆ, ਹਾਲੇ ਤੱਕ ਇਹਨਾਂ ਦੇ ਘਰ ਕਿਸੇ ਦੀ ਸੰਤਾਨ ਇਹਨਾਂ ਦੀ ਸੰਤਾਨ ਨਹੀਂ ਹੋਈ।
ਗਰਭਵਤੀ ਇਸ ਕੇ ਘਰ ਜੋਏ,
ਪਰ ਹਾਂ ਮਹਾਰਾਜ ਜਿਹੜੀ ਭਾਈ ਜੀਵਨ ਦੀ ਘਰਵਾਲੀ ਹੈ ਉਹ ਗਰਭਵਤੀ ਹੈ, ਉਹ ਬਾਲਕ ਨੂੰ ਜਨਮ ਦੇਣ ਵਾਲੀ ਹੈ।
ਗੁਰ ਦਰਸ਼ਨ ਹਿਤ ਚੱਲ ਕਰ ਆਇਓ,
ਇਹ ਤੁਹਾਡੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ, ਘਰਵਾਲੀ ਇਹਨਾਂ ਦੀ ਪਿੰਡ ਚ ਹੀ ਹੈ, ਇਹ ਤੁਹਾਡਾ ਦਰਸ਼ਨ ਕਰਨ ਵਾਸਤੇ ਇੱਥੇ ਆਏ ਹਨ।
ਗੁਰੂ ਬਾਕ ਤੇ ਤੁਰਤ ਸਮਾਇਓ,
ਤੇ ਤੁਹਾਡਾ ਬਚਨ ਸੁਣ ਕੇ ਤੁਹਾਡੇ ਬਚਨ ਨੂੰ ਮੰਨਦਿਆਂ ਹੋਇਆਂ ਇੱਕ ਅੱਖ ਦੇ ਫੋਰ ਵਿੱਚ ਆਪਣਾ ਸਰੀਰ ਤਿਆਗ ਕੇ ਭਾਈ ਸਾਹਿਬ ਭਾਈ ਜੀਵਨ ਜੀ ਪਰਲੋਕ ਚਲੇ ਗਏ ਹਨ।
ਸ਼੍ਰੀ ਹਰਿ ਰਾਏ ਸੁਨਤ ਪੁਨ ਕਹੇ,
ਜਦੋਂ ਮਹਾਰਾਜ ਜੀ ਨੇ ਭਾਈ ਜੀਵਨ ਜੀ ਬਾਰੇ ਸਾਰਾ ਕੁਝ ਪਤਾ ਕੀਤਾ, ਸੁਣਿਆ ਕਿ ਭਾਈ ਜੀਵਨ ਦੀ ਹਾਲੇ ਆਪਣੀ ਉਮਰ ਹੀ ਬੜੀ ਥੋੜੀ ਸੀ ਤੇ ਘਰ ਵਿੱਚ ਹਾਲੇ ਕੋਈ ਸੰਤਾਨ ਦਾ ਵੀ ਜਨਮ ਨਹੀਂ ਹੋਇਆ, ਹੋਣ ਵਾਲਾ ਹੈ, ਤੋ ਜਦੋਂ ਸਾਰੀ ਵਾਰਤਾ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਨੇ ਸੁਣੀ,
ਜੋ ਇਸਤਰੀਆ ਗਰਭ ਮੈਂ ਆਹੇ,
ਮਹਾਰਾਜ ਜੀ ਕਹਿਣ ਲੱਗੇ ਭਾਈ ਜੀਵਨ ਦੀ ਘਰਵਾਲੀ ਜੋ ਗਰਭਵਤੀ ਹੈ ਇਸ ਸਮੇਂ,
ਸੰਤ ਦਾਸ ਤਿਸ ਨਾਮ ਰੱਖੀ ਜੈ,
ਉਸ ਬਾਲਕ ਦਾ ਜਨਮ ਹੋਵੇਗਾ, ਇਹਦੇ ਘਰ ਪੁੱਤਰ ਦਾ ਜਨਮ ਹੋਵੇਗਾ ਤੇ ਤੁਸੀਂ ਉਹਦਾ ਨਾਮ ਭਾਈ ਸੰਤ ਦਾਸ ਰੱਖਣਾ, ਇਹ ਸਾਡੇ ਵੱਲੋਂ ਜਾ ਕੇ ਕਹਿ ਦੇਣਾ ਹੁਕਮ ਕਰਕੇ ਕਿ ਜਿਹੜਾ ਬਾਲਕ ਉਹਨਾਂ ਦੇ ਘਰ ਜਨਮ ਲੈ ਕੇ ਆਏਗਾ ਉਸ ਬਾਲਕ ਦਾ ਨਾਮ ਸੰਤ ਦਾਸ ਰੱਖਣਾ ਹੈ।
ਅਦਕ ਬੰਸ ਜੁਤ ਹੋਏ ਜਨੀ ਜੈ,
ਉਹਦਾ ਬੜਾ ਵੱਡਾ ਬੰਸ ਹੋਵੇਗਾ, ਬੜਾ ਵੱਡਾ ਪਰਿਵਾਰ ਹੋਵੇਗਾ, ਸੰਤ ਦਾਸ ਦਾ ਪਰਿਵਾਰ ਬੜਾ ਵਧੇ ਫੁੱਲੇਗਾ।
ਜਨਮੈ ਪੁੱਤਰ ਪਿਆਰ ਕਰ ਪਾਰੋ,
ਜਿਹੜਾ ਪੁੱਤਰ ਹੁਣ ਉਹਨਾਂ ਦੇ ਘਰ ਜਨਮ ਲੈ ਕੇ ਆਏਗਾ ਭਾਈ ਜੀਵਨ ਦੇ ਘਰ, ਉਹਨੂੰ ਪਿਆਰ ਨਾਲ ਉਹਨੂੰ ਪਾਲਣਾ, ਪਿਆਰ ਨਾਲ ਉਹਦੀ ਪਰਵਰਿਸ਼ ਕਰਨੀ, ਉਹ ਬੜਾ ਵੱਡਾ ਮਹਾਂਪੁਰਖ ਹੋਵੇਗਾ, ਉਹ ਬੜਾ ਵੱਡਾ ਮਹਾਤਮਾ ਹੋਵੇਗਾ, ਸੰਤ ਦਾਸ, ਤਾਂ ਹੀ ਅਸੀਂ ਉਹਦਾ ਨਾਂ ਰੱਖਿਆ।
ਇੱਕ ਤੇ ਹਮ ਕਰ ਦੇ ਹਜ਼ਾਰੋ,
ਇੱਕ ਤੋਂ ਹਜ਼ਾਰਾਂ ਕਰ ਦਿਆਂਗੇ ਅਸੀਂ, ਆਖੋ ਸਤਨਾਮ ਸਿੰਘ। ਭਾਈ ਜੀਵਨ ਦਾ ਇੱਕ ਪੁੱਤਰ ਹੈ ਨਾ, ਉਸ ਇੱਕ ਤੋਂ ਹਜ਼ਾਰਾਂ ਕਰ ਦਿਆਂਗੇ ਅਸੀਂ ਵੀ ਵਰ ਦਿੰਦੇ ਹਾਂ, ਇਹਨਾਂ ਦਾ ਵੰਸ਼ ਬਹੁਤ ਵਧੇਗਾ। ਇਹਨਾਂ ਦੀ ਅੰਸ ਬਹੁਤ ਵਧੇ ਫੁੱਲੇਗੀ, ਇੱਕ ਤੋਂ ਹਜ਼ਾਰਾਂ ਕਰ ਦਿਆਂਗੇ।
ਬ੍ਰਿੰਦ ਬੰਸ ਫੈਲੇ ਜਗ ਮਾਈ,
ਬੜਾ ਵੱਡਾ ਬੰਸ ਇਹਨਾਂ ਦਾ ਸਾਰੇ ਜਗਤ ਵਿੱਚ ਫੈਲੇਗਾ, ਸਾਰੇ ਸੰਸਾਰ ਵਿੱਚ ਇਹਨਾਂ ਦਾ ਬੰਸ ਬਹੁਤ ਫੈਲੇਗਾ।
ਬ੍ਰਦੇ ਅਦਕ ਦੂਸਰ ਜਿਮ ਨਾਈ,
ਕਹਿੰਦੇ ਇੰਨਾ ਪਰਿਵਾਰ ਵਧੇਗਾ ਕਿ ਇਹਦਾ ਦੂਜਾ ਭਰਾ ਉਨਾ ਨੀ ਵਧਾ ਫੁੱਲੇਗਾ ਜਿੰਨਾ ਇਹਦਾ ਪਰਿਵਾਰ ਵਧੇਗਾ, ਹੋਰ ਇੰਨਾ ਨੀ ਕੋਈ ਵਧੇ ਫੁੱਲੇਗਾ ਇਹਦਾ ਸ਼ਰੀਕੇ ਵਿੱਚੋਂ ਜਿੰਨਾ ਪਰਿਵਾਰ ਇਹਦਾ ਵਧੇ ਫੁੱਲੇਗਾ।
ਉਰ ਪ੍ਰਸੰਨ ਵੈ ਕਰ ਵਰ ਦੀਨੇ,
ਇਹਦਾ ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਇਹ ਵਰ ਦਿੱਤਾ ਹੈ, ਇਹ ਵਰਦਾਨ ਮਹਾਰਾਜ ਜੀ ਨੇ ਭਾਈ ਜੀਵਨ ਦੇ ਪਰਿਵਾਰ ਨੂੰ ਦਿੱਤਾ ਹੈ, ਭਾਈ ਜੀਵਨ ਦੇ ਪੁੱਤਰ ਨੂੰ ਇਹ ਵਰ ਦਿੱਤਾ ਹੈ।
ਸੋ ਅਬ ਜਾਹਰ ਜਗ ਮੈਂ ਚੀਨੇ,
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੀਆਂ ਅੱਖਾਂ ਨਾਲ ਵੇਖਿਆ ਪ੍ਰਸੰਗ ਦੱਸ ਰਹੇ ਨੇ, ਕਹਿੰਦੇ ਜੀ ਉਹ ਵਰ ਹੁਣ ਮੈਂ ਜਗਤ ਵਿੱਚ ਪ੍ਰਤੱਖ ਹੁੰਦਾ ਵੇਖਿਆ, ਗੁਰੂ ਹਰਿਰਾਏ ਸਾਹਿਬ ਨੇ ਜਿਹੜਾ ਵਰ ਦਿੱਤਾ ਸੀ ਉਹ ਵਰ ਮੈਂ ਜਗਤ ਵਿੱਚ ਹੁਣ ਫਲੀ ਭੂਤ ਹੁੰਦਾ ਵੇਖਿਆ।
ਭਗਤੋ ਸੁਤ ਗੋਰਾ ਵੱਡ ਜੋਏ,
ਭਾਈ ਭਗਤੂ ਦਾ ਵੱਡਾ ਪੁੱਤਰ ਸੀ ਭਾਈ ਗੋਰਾ,
ਤਾਏ ਬੰਸ ਬੀਸਤ ਨਰ ਸੋਏ,
ਉਹਦੇ ਬੰਸ ਵਿੱਚ 20 ਬੰਦੇ ਹੀ ਨੇ, ਕੋਈ ਬਹੁਤਾ ਲੰਮਾ ਚੌੜਾ ਪਰਿਵਾਰ ਨੀ ਭਾਈ ਭਗਤੂ ਦੇ ਗੋਰੇ ਪੁੱਤਰ ਦਾ ਵੰਸ ਬਹੁਤਾ ਨੀ ਵਧਿਆ, ਉਹਦੇ ਕਹਿੰਦੇ 20 ਕੀ ਪਰਿਵਾਰ ਦੇ 20 ਕੀ ਬੰਦੇ ਨਜ਼ਰ ਆਉਂਦੇ ਨੇ ਵੇਖੇ ਜਾਂਦੇ ਨੇ।
ਸੰਤ ਦਾਸ ਜੋ ਜੀਵਨ ਕੇਰਾ,
ਜਿਹੜਾ ਭਾਈ ਜੀਵਨ ਦਾ ਪੁੱਤਰ ਸੰਤ ਦਾਸ ਸੀ, ਸੰਤ ਦਾਸ ਦਾ ਟੱਬਰ ਉਹਦਾ ਪਰਿਵਾਰ ਬਹੁਤ ਵਧਿਆ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਨਾਲ।
ਤਿਸ ਕੋ ਬੰਸ ਹਜ਼ਾਰੋਂ ਹੇਰਾ,
ਕਹਿੰਦੇ ਉਹਦੇ ਬੰਸ ਵਿੱਚ ਹਜ਼ਾਰਾਂ ਹੀ ਜੀਵ ਨੇ, ਹਜ਼ਾਰਾਂ ਹੀ ਕਹਿੰਦੇ ਉਹਦੇ ਜੀ ਉਹਦੇ ਜੀ ਹਨ, ਉਹਦੀ ਅੰਸ ਵੰਸ ਦੇ ਵਿੱਚ ਮੈਂ ਵੇਖੇ ਹਨ।
ਤੀਨ ਗ੍ਰਾਮ ਬਸ ਨਾ ਸਮਾਵੇ,
ਏਡਾ ਵੱਡਾ ਪਰਿਵਾਰ ਹੈ ਭਾਈ ਜੀਵਨ ਦੇ ਪੁੱਤਰ ਦਾ ਸੰਤ ਦਾਸ ਦਾ ਕਿ 3 ਪਿੰਡਾਂ ਵਿੱਚ ਵੀ ਵਸ ਕੇ ਉਹ ਨਹੀਂ ਸਮਾਉਂਦੇ, ਏਡਾ ਵੱਡਾ ਪਰਿਵਾਰ ਵੀ 3 ਪਿੰਡ ਵਸ ਜਾਣ ਤੇ 3 ਪਿੰਡਾਂ ਵਿੱਚ ਵੀ ਉਹ ਨਹੀਂ ਸਮਾਉਂਦੇ, ਇੰਨਾ ਲੰਬਾ ਚੌੜਾ ਪਰਿਵਾਰ ਹੈ।
ਬਹੁਰ ਅਗਾਰੀ ਵੱਧ ਤੋ ਜਾਵੇ,
ਅੱਗੇ ਨੂੰ ਵੀ ਹੋਰ ਵਧਦੇ ਜਾ ਰਹੇ ਨੇ, ਭਾਈ ਭਗਤੂ ਜੀ ਦੀ ਅੰਸ ਵੰਸ ਭਾਈ ਜੀਵਨ ਦੇ ਪੁੱਤਰ ਸੰਤ ਦਾਸ ਦਾ ਪਰਿਵਾਰ ਅੱਗੇ ਵੀ ਹੋਰ ਵਧਦਾ ਫੁੱਲਦਾ ਜਾ ਰਿਹਾ।
ਜਿਸ ਪ੍ਰਕਾਰ ਬਰ ਗੁਰੂ ਉਬਾਚਾ,
ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਸੀ, ਜਿਵੇਂ ਗੁਰੂ ਹਰਿਰਾਏ ਸਾਹਿਬ ਨੇ ਵਰ ਦਿੱਤਾ ਸੀ ਭਾਈ ਸੰਤ ਦਾਸ ਨੂੰ,
ਜਗਤ ਪ੍ਰਸਿੱਧ ਦੇਖ ਲਿਓ ਸਾਚਾ,
ਉਹ ਬਚਨ ਸਾਰੇ ਜਗਤ ਵਿੱਚ ਪ੍ਰਸਿੱਧ ਹੈ, ਤੁਸੀਂ ਵੇਖ ਸਕਦੇ ਹੋ। ਭਾਈ ਭਗਤੂ ਦੀ ਅੰਸ ਵੰਸ ਬੜੀ ਫੈਲੀ ਹੈ ਮਾਲਵੇ ਦੇ ਇਲਾਕੇ ਵਿੱਚ, ਬਠਿੰਡੇ ਦੇ ਇਲਾਕੇ ਵਿੱਚ, ਅੱਜ ਵੀ ਭਾਈ ਜੀਵਨ ਦੀ ਅੰਸ ਵੰਸ ਦੇ ਬਹੁਤ ਸਾਰੇ ਪਰਿਵਾਰ ਜਿਹੜੇ ਉਸ ਪਰਿਵਾਰ ਦੇ ਵਿੱਚੋਂ ਹਨ ਬਹੁਤ ਫੈਲੇ ਹੋਏ ਨੇ, ਕਈ ਪਿੰਡਾਂ ਵਿੱਚ ਵਸਦੇ ਹਨ।
ਪੁੰਨ ਭਾਈ ਜੀਵਨ ਸਸਕਾਰਾ,
ਇਸ ਤਰ੍ਹਾਂ ਸਤਿਗੁਰਾਂ ਨੇ ਵਰ ਦਿੱਤਾ, ਫਿਰ ਭਾਈ ਜੀਵਨ ਦੇ ਸਰੀਰ ਦਾ ਸਸਕਾਰ ਕੀਤਾ ਗਿਆ।
ਜਿਨ ਦੇ ਪ੍ਰਾਣ ਕੀ ਨੀ ਉਪਕਾਰਾ,
ਐਸੇ ਮਹਾਨ ਸਿੱਖ ਭਾਈ ਜੀਵਨ ਜੀ ਜਿਨ੍ਹਾਂ ਨੇ ਆਪਣੇ ਪ੍ਰਾਣ ਦੇ ਕੇ ਬੜਾ ਵੱਡਾ ਉਪਕਾਰ ਕੀਤਾ, ਬ੍ਰਾਹਮਣ ਦੇ ਲੜਕੇ ਨੂੰ ਜਵਾਇਆ ਹੈ।
ਸਤ ਗੁਰ ਧੰਨ ਸਿੱਖ ਵੀ ਧੰਨੇ, ਪ੍ਰਭ ਕੇ ਬਾਕ ਦਾਸ ਜਿਨ ਮੰਨੇ,
ਕਹਿੰਦੇ ਸਤਿਗੁਰੂ ਜੀ ਵੀ ਧੰਨ ਨੇ ਤੇ ਸਤਿਗੁਰਾਂ ਦੇ ਸਿੱਖ ਵੀ ਧੰਨ ਨੇ ਜਿਹੜੇ ਆਪਣੇ ਪ੍ਰਭੂ ਦੇ ਗੁਰੂ ਦੇ ਵਾਕ ਮੰਨਣ ਵਾਲੇ ਸਿੱਖ ਨੇ, ਆਪਣੇ ਗੁਰੂ ਦੇ ਬਚਨ ਮੰਨਣ ਵਾਲੇ ਸਿੱਖ ਨੇ। ਗੁਰੂ ਕਾ ਬਚਨ ਮੰਨਣ ਵਾਲੇ ਸਿੱਖ ਵੀ ਧੰਨ ਨੇ ਤੇ ਗੁਰੂ ਵੀ ਧੰਨ ਹੈ।
ਸ਼੍ਰੀ ਹਰਿਰਾਏ ਸੋ ਕੀਰਤ ਝੂਲੀ,
ਗੁਰੂ ਹਰਿਰਾਏ ਸਾਹਿਬ ਦੀ ਬੜੀ ਕੀਰਤ ਝੂਲ ਗਈ, ਚਾਰੇ ਪਾਸੇ ਮਹਾਰਾਜ ਜੀ ਦਾ ਬੜਾ ਸੁਜਸ ਤੇ ਪ੍ਰਤਾਪ ਵਧਿਆ।
ਘਰ ਘਰ ਮਨੋ ਮਾਲਤੀ ਫੂਲੀ,
ਘਰ ਘਰ ਵਿੱਚ ਇਸ ਤਰ੍ਹਾਂ ਸੁਜਸ ਫੈਲਿਆ ਮਾਨੋ ਜਿਵੇਂ ਮਾਲਤੀ ਦੇ ਫੁੱਲ ਖਿਲੇ ਹੋਣ।
ਦੇਸ਼ ਵਿਦੇਸ਼ਨ ਐਸੇ ਪਈ,
ਦੇਸ਼ ਵਿਦੇਸ਼ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੜਾ ਭਾਰੀ ਸੁਜਸ ਹਰ ਇੱਕ ਥਾਂ ਤੇ ਹਰ ਇੱਕ ਜਗ੍ਹਾ ਤੇ ਪਸਰਿਆ ਹੈ।
ਪਾਤ ਮਰਾਲਨ ਜਨ ਉੱਡ ਗਈ,
ਏਦਾਂ ਜਾਪਦਾ ਜਿਵੇਂ ਹੰਸਾਂ ਦੀ ਮਪਾਂਤ ਪੰਗਤ ਉੱਡ ਕੇ ਗਈ ਹੋਵੇ ਇੱਕ ਥਾਂ ਤੋਂ ਦੂਜੇ ਦੇਸ਼ ਵਿੱਚ। ਹੁਣ ਜਦੋਂ ਹੰਸਾਂ ਦੀ ਡਾਰ ਉੱਡਦੀ ਹੈ ਨਾ ਹਜ਼ਾਰਾਂ ਮੀਲਾਂ ਦਾ ਪੰਧ ਮੁਕਾ ਕੇ ਇੱਕ ਡਾਰ ਜਾ ਕੇ ਤਾਂ ਟਿਕਦੀ ਹੈ। ਕਹਿੰਦੇ ਏਦਾਂ ਮਾਨੋ ਜਿਵੇਂ ਹੰਸਾਂ ਦੀ ਮਰਾਲਾਂ ਦੀ ਉਪਮਾ, ਇਹ ਉਪਮਾ ਅਲੰਕਾਰ ਹੈ, ਜਿਵੇਂ ਹੰਸਾਂ ਦੀ ਪੰਗਤ ਉੱਡ ਕੇ ਜਾਂਦੀ ਹੈ, ਏਦਾਂ ਗੁਰੂ ਹਰਿਰਾਏ ਸਾਹਿਬ ਦਾ ਸੁਜਸ ਉੱਡ ਕੇ ਪਸਰ ਰਿਹਾ।
ਕਿਦੋਂ ਚੰਦਰਿਕਾ ਜਗਤ ਬਿਥਾਰੀ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪਸਰ ਗਈ। ਜਿਵੇਂ ਅੱਜ ਪੂਰਨਮਾਸ਼ੀ ਹੈ ਨਾ, ਤੇ ਪੂਰਨਮਾਸ਼ੀ ਦੀ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪਸਰਦੀ ਹੈ, ਏਦਾਂ ਗੁਰੂ ਹਰਿਰਾਏ ਸਾਹਿਬ ਦਾ ਸੁਜਸ ਚਾਰੇ ਪਾਸੇ ਚੰਨ ਦੀ ਚਾਨਣੀ ਸਮਾਨ ਪਸਰਿਆ।
ਸੁਜਨ ਚਕੋਰਨ ਕੋ ਸੁਖਕਾਰੀ,
ਜਿਹੜੇ ਸਤਿਗੁਰਾਂ ਦੇ ਸੇਵਕ ਜਨ ਨੇ ਉਹ ਚਕੋਰ ਨੇ। ਚਕੋਰਾਂ ਨੂੰ ਚੰਦਰਮਾ ਦੀ ਚਾਨਣੀ ਬੜੀ ਪਿਆਰੀ ਲੱਗਦੀ ਹੈ। ਕਹਿੰਦੇ ਚਕੋਰਾਂ ਨੂੰ ਚੰਦਰਮਾ ਦੀ ਚਾਨਣੀ ਬੜੀ ਪਿਆਰੀ, ਏਦਾਂ ਗੁਰੂ ਕੇ ਸਿੱਖਾਂ ਨੂੰ ਗੁਰੂ ਦੀ ਕੀਰਤ ਬੜੀ ਪਿਆਰੀ ਹੈ।
ਤਿਜ ਆਨੰਦ ਪਾਨੰਦਨ ਜੀਓ,
ਹੁਣ ਬ੍ਰਾਹਮਣ ਬੜਾ ਖੁਸ਼ ਹੋਇਆ, ਬੜਾ ਆਨੰਦ ਵਰਤਿਆ ਬ੍ਰਾਹਮਣ ਦੇ ਅੰਦਰ, ਕਿਉਂਕਿ ਬ੍ਰਾਹਮਣ ਦਾ ਲੜਕਾ ਜੋ ਜੀਵਿਤ ਹੋ ਚੁੱਕਾ ਹੈ।
ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ,
ਮਾਨੋ ਬ੍ਰਾਹਮਣ ਵੀ ਮਰ ਚੁੱਕਾ ਸੀ, ਮਰੇ ਹੋਏ ਬ੍ਰਾਹਮਣ ਨੇ ਮਾਨੋ ਜਿਵੇਂ ਅੰਮ੍ਰਿਤ ਪੀ ਲਿਆ ਹੋਵੇ ਤੇ ਜੀਵ ਪਿਆ ਹੋਵੇ, ਏਦਾਂ ਬ੍ਰਾਹਮਣ ਦੇ ਸਰੀਰ ਚ ਵੀ ਜਾਨ, ਇਹਦੇ ਲੜਕੇ ਦੇ ਸਰੀਰ ਚ ਜਾਨ ਨਹੀਂ ਪਈ, ਬ੍ਰਾਹਮਣ ਦੇ ਸਰੀਰ ਵਿੱਚ ਜਾਨ ਪੈ ਗਈ ਹੈ।
ਇਮ ਬਾਸੇ ਗੁਰਪੁਰ ਕਰ ਤਾਰਾ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਸੇ ਹਨ।
ਕਰੇ ਚਰਿੱਤਰ ਅਨੇਕ ਪ੍ਰਕਾਰਾ,
ਅਨੇਕਾਂ ਪ੍ਰਕਾਰ ਦੇ ਚਰਿੱਤਰ, ਅਨੇਕਾਂ ਪ੍ਰਕਾਰ ਦੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਤਾਏ ਹਨ।
ਕੀਤਕ ਬਾਸਰ ਬੌਰ ਬਿਤਾਏ,
ਏਦਾਂ ਕੁਝ ਦਿਨ ਹੋਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਤੀਤ ਕੀਤੇ ਕਰਤਾਰਪੁਰ ਸਾਹਿਬ ਚ ਰਹਿੰਦਿਆਂ।
ਦਾਸ ਉਦਾਰਤ ਵੈ ਸਮੁਦਾਏ,
ਐਸੇ ਸਤਿਗੁਰੂ ਜੀ ਜੋ ਆਪਣਿਆਂ ਦਾਸਾਂ ਸੇਵਕਾਂ ਦਾ ਉਧਾਰ ਕਰ ਰਹੇ ਨੇ, ਆਪਣੇ ਸੇਵਕਾਂ ਨੂੰ ਤਾਰ ਰਹੇ ਹਨ।
ਇੱਕ ਦਿਨ ਵੈਰ ਕੂਪ ਗੁਰ ਕੇਰਾ,
ਇੱਕ ਦਿਨ ਸਤਿਗੁਰੂ ਜੀ ਬਾਹਰ ਖੂਹ ਤੇ ਬੈਠੇ ਸੀ, ਜਿਸ ਖੂਹ ਦਾ ਨਾਂ ਸ਼ਕਰ ਗੰਗ ਖੂਹ ਹੈ ਨਾ, ਜਿਹਨੂੰ ਗੰਗ ਸਰ ਵੀ ਕਹਿੰਦੇ ਨੇ, ਉਹ ਸ਼ਕਰ ਗੰਗ ਨਾਮਕ ਖੂਹ ਦੇ ਕੰਢੇ ਤੇ ਗੁਰੂ ਹਰਿਰਾਏ ਸਾਹਿਬ ਜੀ ਇੱਕ ਦਿਨ ਬੈਠੇ ਸੀ ਕਰਤਾਰਪੁਰ ਚ।
ਸ਼ਕਰ ਗੰਗ ਜੈ ਪੁਨਕ ਹੇਰਾ,
ਕਹਿੰਦੇ ਜਿੱਥੇ ਸ਼ਕਰ ਗੰਗ ਨਾਮਕ ਖੂਹ ਹੈ ਉਹਦਾ ਬੜਾ ਵੱਡਾ ਪੁੰਨ ਹੈ, ਉਹਦਾ ਬੜਾ ਵੱਡਾ ਮਹਾਤਮ ਹੈ, ਉੱਥੇ ਸਤਿਗੁਰੂ ਜੀ ਇੱਕ ਦਿਨ ਬੈਠੇ ਸਨ।
ਤ੍ਰਿਤੀ ਜਾਮ ਮੈਂ ਸਤਿਗੁਰ ਗਏ,
ਦਿਨ ਦਾ ਤੀਜਾ ਪਹਿਰ ਸੀ, ਯਾਨੀ ਕਿ ਸ਼ਾਮ ਦਾ ਸਮਾਂ ਸੀ ਜਦੋਂ ਸਤਿਗੁਰੂ ਜੀ ਉਸ ਖੂਹ ਤੇ ਚੱਲ ਕੇ ਆ ਕੇ ਬੈਠੇ।
ਬਿਖ ਰਮਣੀਕ ਥਾਂ ਥਿਤ ਪਏ,
ਬੜਾ ਰਮਣੀਕ ਥਾਂ ਵੇਖ ਕੇ, ਭਲਾ ਥਾਂ ਵੇਖ ਕੇ ਸਤਿਗੁਰੂ ਜੀ ਬੈਠ ਗਏ।
ਸੋਚ ਇਸ਼ਨਾਨ ਕਰਿਓ ਹਰ ਖਾਏ,
ਮਹਾਰਾਜ ਜੀ ਨੇ ਸ਼ਕਰ ਗੰਗ ਖੂਹ ਦਾ ਜਿਹੜਾ ਜਲ ਸੀ ਉਹ ਜਲ ਨਾਲ ਇਸ਼ਨਾਨ ਕੀਤਾ, ਜਲ ਬੜਾ ਸਾਫ ਸੀ, ਠੰਡਾ ਸੀ, ਠੰਡੇ ਜਲ ਨਾਲ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਇਸ਼ਨਾਨ ਕੀਤਾ ਹੈ।
ਬੈਠ ਬੌਰ ਦੀਵਾਨ ਲਗਾਏ,
ਫਿਰ ਉੱਥੇ ਹੀ ਬਹਿ ਕੇ ਸਤਿਗੁਰਾਂ ਨੇ ਦੀਵਾਨ ਲਗਾਇਆ ਖੂਹ ਦੇ ਕਿਨਾਰੇ ਤੇ। ਪਹਿਲਾਂ ਇਸ਼ਨਾਨ ਪਾਣੀ ਕੀਤਾ, ਜਲ ਪਾਣੀ ਛਕਿਆ ਉੱਥੋਂ ਖੂਹ ਦਾ, ਤੇ ਫਿਰ ਉੱਥੇ ਹੀ ਮਹਾਰਾਜ ਜੀ ਨੇ ਨਾਲ ਹੀ ਦੀਵਾਨ ਸਜਾ ਲਿਆ।
ਉੱਤੇ ਬ੍ਰਿਧ ਜੇ ਨਿਕਟ ਨਿਹਾਰੇ,
ਜਿਹੜੇ ਉੱਥੇ ਬਜ਼ੁਰਗ ਸੀ ਕਰਤਾਰਪੁਰ ਸਾਹਿਬ ਚ ਰਹਿੰਦੇ ਸਨ, ਉਹਨਾਂ ਬਜ਼ੁਰਗਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਕੋਲ ਬਿਠਾਇਆ ਤੇ ਵੇਖਿਆ।
ਤਿੰਨ ਬੂਜਨ ਹਿਤ ਬੈਨ ਉਚਾਰੇ,
ਉਹਨਾਂ ਬਜ਼ੁਰਗਾਂ ਨੂੰ ਸਤਿਗੁਰੂ ਜੀ ਪੁੱਛਣ ਲੱਗੇ, ਗੁਰੂ ਹਰਿਰਾਏ ਸਾਹਿਬ ਉਹਨਾਂ ਨੂੰ ਪੁੱਛਣ ਵਾਸਤੇ ਬੋਲੇ।
ਸ਼੍ਰੀ ਅਰਜਨ ਗੁਰ ਬੜੇ ਹਮਾਰੇ, ਜਗ ਪਰ ਜਿਨੋ ਕੀਨ ਉਪਕਾਰੇ।
ਕਹਿਣ ਲੱਗੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਵਡੇਰੇ ਹਨ, ਜਿਨ੍ਹਾਂ ਨੇ ਇਸ ਜਗਤ ਦੇ ਜੀਵਾਂ ਤੇ ਬੜੇ ਭਾਰੀ ਪਰ ਉਪਕਾਰ ਕੀਤੇ ਨੇ, ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ ਹੈ।
ਜਿਸ ਪ੍ਰਕਾਰ ਇਹ ਕੂਪ ਲਗਾਇਓ,
ਹੇ ਬਜ਼ੁਰਗੋ ਤੁਸੀਂ ਤਾਂ ਇੱਥੋਂ ਦੇ ਰਹਿਣ ਵਾਲੇ ਹੋ, ਗੁਰੂ ਅਰਜਨ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਨੇ, ਇਹ ਦੱਸੋ ਕਿ ਸਤਿਗੁਰਾਂ ਨੇ ਆਹ ਜਿਹੜਾ ਖੂਹ ਹੈ ਇਹ ਕਿਵੇਂ ਲਵਾਇਆ ਸੀ। ਸਤਿਗੁਰੂ ਜੀ ਜਾਣ ਬੁੱਝ ਕੇ ਹੈਣ ਤਾਂ ਸਭ ਕੁਝ ਜਾਣੀ ਜਾਣਦੇ, ਪਰ ਪੁੱਛਦੇ ਨੇ ਤਾਂ ਜੋ ਸਾਡੇ ਵਰਗੇ ਸਿੱਖਾਂ ਨੂੰ ਪਤਾ ਲੱਗ ਜਾਏ, ਸਾਡੇ ਵਰਗੇ ਸਿੱਖਾਂ ਨੂੰ ਇਤਿਹਾਸ ਦਾ ਪਤਾ ਲੱਗ ਜਾਏ। महाराज जी कहन लगे जेड़ा खूह है शक्कर गंग ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਵੇਂ ਲਵਾਇਆ ਹੈ?
ਫਲ ਵਿਸਾਲ ਇਸ਼ਨਾਨ ਬਤਾਇਓ।
ਇਸ ਸਰੋਵਰ ਦੇ ਇਸ਼ਨਾਨ ਦਾ ਬੜਾ ਵੱਡਾ ਫਲ ਦੱਸਿਆ ਸਤਿਗੁਰਾਂ ਨੇ, ਬੜਾ ਵੱਡਾ ਪੁੰਨ ਦੱਸਿਆ ਹੈ ਇਸ ਖੂਹ ਦੇ ਇਸ਼ਨਾਨ ਦਾ।
ਸੋ ਤੁਮ ਜਾਣਤਾ ਮੈਂ ਬਤਾਓ,
ਤੁਸੀਂ ਸਾਨੂੰ ਦੱਸੋ ਜੇ ਤੁਸੀਂ ਜਾਣਦੇ ਹੋ, ਤੁਹਾਨੂੰ ਪਤਾ ਹੈ ਇਸ ਸ਼ੱਕਰ ਗੰਗ ਖੂਹ ਦੇ ਲੱਗਣ ਦੀ ਕਥਾ ਦਾ ਤੁਹਾਨੂੰ ਪਤਾ ਹੈ, ਤੇ ਉਹ ਕਥਾ ਸਾਨੂੰ ਸੁਣਾਓ, ਅਸੀਂ ਵੀ ਸੁਣਨਾ ਚਾਹੁੰਦੇ ਹਾਂ।
ਮਹਿਮਾ ਮਹਾ ਮਹਾਨ ਸੁਣਾਓ।
ਇਸ ਖੂਹ ਦੀ ਬੜੀ ਵੱਡੀ ਭਾਰੀ ਮਹਿਮਾ, ਇਹਦੀ ਮਹਿਮਾ ਤੁਸੀਂ ਸਾਨੂੰ ਸਰਵਣ ਕਰਾਓ, ਅਸੀਂ ਸੁਣੀਏ।
ਪੁਰ ਜਨ ਬਿਰਦ ਜੋ ਥੇ ਤਿਸ ਕਾਲ,
ਉੱਥੇ ਜਿਹੜੇ ਉਹ ਨਗਰ ਨਿਵਾਸੀ ਸਨ, ਬਿਰਦ ਸਨ, ਬਜ਼ੁਰਗ ਸਨ, ਜਿਨ੍ਹਾਂ ਨੇ ਵੇਖਿਆ ਸੀ ਆਪਣੀਆਂ ਅੱਖਾਂ ਨਾਲ ਉਹ ਖੂਹ ਲੱਗਦਾ ਹੋਇਆ।
ਜੋ ਜਾਣਤ ਸਭ ਕੂਪ ਹਵਾਲ,
ਜਿਹੜੇ ਉਸ ਖੂਹ ਦੇ ਲੱਗਣ ਦਾ ਸਾਰਾ ਹਵਾਲ ਜਾਣਦੇ ਸੀ, ਖੂਹ ਦਾ ਇਤਿਹਾਸ ਜਾਣਦੇ ਸਨ ਕਿ ਇਹਦਾ ਇਤਿਹਾਸਕ ਪੱਖ ਕੀ ਹੈ ਜਾਣਦੇ ਸੀ।
ਸੋ ਸਤਿਗੁਰ ਕੀ ਆਗੇ ਅਪਾਏ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ, ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ,
ਬੋਲੇ ਆਤ ਜੋਰ ਸਿਰ ਨਿਆਏ,
ਸਿਰ ਨਵਾ ਕੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੋਲੇ, ਕਹਿਣ ਲੱਗੇ
ਸ਼੍ਰੀ ਪ੍ਰਭ ਜੀ ਤੁਮ ਅੰਤਰ ਜਾਮੀ।
ਕਹਿਣ ਲੱਗੇ ਸਤਿਗੁਰੂ ਜੀ, ਵੈਸੇ ਤਾਂ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ।
ਭੂਤ ਭਵਿੱਖ ਲਖੋ ਪ੍ਰਭ ਸਵਾਮੀ,
ਮਹਾਰਾਜ ਤੁਸੀਂ ਭੂਤ ਕਾਲ ਤੇ ਭਵਿੱਖਤ ਕਾਲ ਦੀ ਜਾਣਦੇ ਹੋ, ਤਿੰਨਾਂ ਕਾਲਾਂ ਨੂੰ ਤੁਸੀਂ ਜਾਣਦੇ ਹੋ।
ਤੁਮ ਆਗੇ ਹਮ ਕਹਾ ਵਿਚਾਰੇ,
ਅਸੀਂ ਵਿਚਾਰੇ ਤੁਹਾਡੇ ਸਾਹਮਣੇ ਕੀ ਹਾਂ, ਅਸੀਂ ਤਾਂ ਕੀ ਮਾਇਨਾ ਰੱਖਦੇ ਹਾਂ ਆਪ ਜੀ ਦੇ ਸਾਹਮਣੇ।
ਜੋ ਬੀਤਿਓ ਬਿਰਤਾਂਤ ਉਚਾਰੇ,
ਮਹਾਰਾਜ ਜਿਹੜਾ ਇੱਥੇ ਬਿਰਤਾਂਤ ਬੀਤਿਆ ਉਹ ਅਸੀਂ ਉਚਾਰੀਏ, ਅਸੀਂ ਵਿਚਾਰੇ ਕੀ ਹਾਂ ਆਪ ਜੀ ਦੇ ਸਾਹਮਣੇ।
ਚੇਤਕ ਗੁਪਤ ਵਿਦਤ ਹੈ ਬਾਤ,
ਜਿੰਨੀਆਂ ਗੁਪਤ ਤੇ ਪ੍ਰਗਟ ਗੱਲਾਂ ਨੇ, ਭਾਵੇਂ ਗੁਪਤ ਨੇ ਤੇ ਭਾਵੇਂ ਪ੍ਰਗਟ ਹਨ।
ਕਰ ਬਦਰੀ ਫਲ ਸਮ ਬਖਿਆ,
ਉਹ ਤੁਹਾਡੇ ਅੰਦਰ ਇਸ ਤਰ੍ਹਾਂ ਪ੍ਰਗਟ ਨੇ ਜਿਵੇਂ ਹੱਥ ਦੇ ਉੱਤੇ ਬੇਰੀ ਦਾ ਫਲ ਰੱਖਿਆ ਹੋਇਆ ਪ੍ਰਗਟ ਹੁੰਦਾ, ਹੱਥ ਤੇ ਧਰਿਆ ਬੇਰ ਜਿਵੇਂ ਪ੍ਰਗਟ ਹੁੰਦਾ, ਏਦਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ।
ਤਉ ਆਪਨੇ ਬੂਜਨ ਕੀਨੀ,
ਫਿਰ ਵੀ ਆਪ ਜੀ ਨੇ ਸਾਡੇ ਕੋਲੋਂ ਪੁੱਛਿਆ ਹੈ ਤੇ ਸਾਡਾ ਫਰਜ਼ ਬਣਦਾ ਤੁਹਾਡੇ ਪੁੱਛਣ ਅਨੁਸਾਰ ਸਾਨੂੰ ਦੱਸਣਾ ਚਾਹੀਦਾ। ਵੈਸੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਵੀ ਜੇ ਤੁਸੀਂ ਸਾਨੂੰ ਪੁੱਛਿਆ ਹੈ।
ਕਰੋ ਉਚਾਰਨ ਜਿਮ ਪਿਖ ਚੀਨੀ,
ਜਿਵੇਂ ਅਸੀਂ ਵੇਖਿਆ ਜਾਂ ਜਾਣਿਆ ਉਹ ਅਸੀਂ ਆਪ ਜੀ ਨੂੰ ਬੇਨਤੀ ਕਰਕੇ ਸਰਵਣ ਕਰਾਉਂਦੇ ਹਾਂ।
ਪੂਰਬ ਸ਼੍ਰੀ ਅਰਜਨ ਉਪਕਾਰੀ,
ਮਹਾਰਾਜ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਬੜੇ ਵੱਡੇ ਮਹਾਨ ਪਰਉਪਕਾਰੀ, ਮਹਾਨ ਦਿਆਲੂ ਤੇ ਕਿਰਪਾਲੂ ਹਨ,
ਔਰ ਕਰਤਾਰ ਬਸਾਇਓ ਪਾਰੀ,
ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ। ਇਹ ਬੜਾ ਵੱਡਾ ਮਹਾਨ ਪਰਉਪਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਦਾ ਹੈ।
ਪੁਨ ਇੱਕ ਦਿਨ ਆਏ ਇਸ ਥਾਨ,
ਮਹਾਰਾਜ ਜਦੋਂ ਕਰਤਾਰਪੁਰ ਨਗਰ ਵਸਾ ਦਿੱਤਾ ਉਹਨਾਂ ਨੇ, ਇੱਕ ਦਿਨ ਦਇਆ ਦੇ ਘਰ ਵਿੱਚ ਟਹਿਲਦੇ ਟਹਿਲਦੇ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਜਗ੍ਹਾ ਤੇ ਆਏ ਜਿੱਥੇ ਅੱਜ ਕੱਲ ਇਹ ਖੂਹ ਲੱਗਾ ਹੋਇਆ।
ਬੈਠੇ ਰੁਚਰ ਲਗਾਏ ਦੀਵਾਨ,
ਮਹਾਰਾਜ ਜੀ ਨੇ ਇੱਥੇ ਬੈਠ ਕੇ ਦੀਵਾਨ ਲਗਾਇਆ, ਦੀਵਾਨ ਸਜਾਇਆ।
ਪਾਵਨ ਤਲ ਕੋ ਏਰ ਵਿਚਾਰਾ,
ਪਵਿੱਤਰ ਜਗ੍ਹਾ ਵੇਖ ਕੇ, ਕਿ ਜਗ੍ਹਾ ਬੜੀ ਪਾਵਨ ਹੈ, ਜਗ੍ਹਾ ਬੜੀ ਪਵਿੱਤਰ ਹੈ, ਇਹ ਵੇਖ ਕੇ
ਲੱਗੇ ਇਹਾਂ ਉਦਪਾਨ ਉਦਾਰਾ,
ਉਹਨਾਂ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲੱਗਣਾ ਚਾਹੀਦਾ, ਜਗ੍ਹਾ ਪਵਿੱਤਰ ਵੇਖ ਕੇ, ਕਿ ਪਾਵਨ ਜਗ੍ਹਾ ਹੈ, ਪਵਿੱਤਰ ਸਥਾਨ ਹੈ, ਇਹ ਜਾਣ ਕੇ ਉਹਨਾਂ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲੱਗਣਾ ਚਾਹੀਦਾ ਹੈ।
ਇਸ ਪੁਰ ਸੰਗਤ ਨਿਤ ਹੀ ਆਵੇ,
ਇਸ ਨਗਰ ਵਿੱਚ ਸੰਗਤਾਂ ਨਿਤ ਆਉਂਦੀਆਂ ਸੀ, ਪਾਣੀ ਦੀ ਵੀ ਕਿੱਲਤ ਸੀ, ਪਾਣੀ ਦੀ ਘਾਟ ਸੀ ਇਸ ਇਲਾਕੇ ਵਿੱਚ।
ਗੁਰ ਥਲ ਦਰਸੇ ਔਰ ਹਰ ਖਾਵੇ,
ਗੁਰੂ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਸੰਗਤ ਕਰਨ ਵਾਸਤੇ ਦੂਰੋਂ ਦਰੇਡਿਓ ਆਉਂਦੀ, ਨਾਲੇ ਪ੍ਰਸੰਨ ਹੁੰਦੇ ਸਨ, ਪਰ ਪਾਣੀ ਦੀ ਇਸ ਨਗਰ ਵਿੱਚ ਘਾਟ ਸੀ, ਥੁੜ ਸੀ।
ਇਹਾਂ ਇਸ਼ਨਾਨੇ ਹੋਏ ਤਨ ਪਾਵਨ,
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲਾਈਏ ਤਾਂ ਜੋ ਖੂਹ ਦੇ ਜਲ ਨਾਲ ਸੰਗਤ ਇਸ਼ਨਾਨ ਕਰੇ ਔਰ ਇਸ਼ਨਾਨ ਕਰਕੇ ਸੰਗਤ ਦੇ ਸਰੀਰ ਪਵਿੱਤਰ ਹੋਣ, ਉਹਨਾਂ ਨੂੰ ਇਸ਼ਨਾਨ ਕਰਨ ਦਾ ਪੁੰਨ ਮਿਲੇ, ਫਲ ਦੀ ਪ੍ਰਾਪਤੀ ਹੋਵੇ, ਇੱਥੇ ਇੱਕ ਮਹਾਨ ਤੀਰਥ ਲੱਗ ਜਾਵੇ।
ਯਾ ਤੇ ਕਰੇ ਕੂਪ ਲਗਵਾਵਨ।
ਇਸ ਕਰਕੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲਵਾਇਆ ਜਾਵੇ।
ਕਯੋ ਤਬੇ ਆਨੋ ਮਿਸ਼ਟਾਨ।
ਇਹ ਵਿਚਾਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਵਕਤ ਮਠਿਆਈ ਮੰਗਵਾਈ, ਕੜਾ ਪ੍ਰਸ਼ਾਦ ਦੀਆਂ ਦੇਗਾਂ ਮੰਗਵਾਈਆਂ।
ਬਹੁ ਨਰ ਸਿਰ ਉਚਵਾਏ ਮਾਨ।
ਤੇ ਬਹੁਤ ਸਾਰੇ ਸੇਵਕ ਮਿਸ਼ਟਾਨ ਮਠਿਆਈਆਂ ਤੇ ਦੇਗਾਂ ਚੁੱਕ ਕੇ ਲੈ ਆਏ।
ਸੁਣ ਕਰ ਹੁਕਮ ਮਸੰਦ ਪਿਆਨੇ।
ਸਤਿਗੁਰਾਂ ਦਾ ਹੁਕਮਨਾਮਾ ਸੁਣ ਕੇ ਵੀ ਇੱਥੇ ਖੂਹ ਲਾਉਣਾ। ਜਿਹੜੇ ਮਸੰਦ ਸੀ ਗੁਰੂ ਘਰ ਦੇ, ਉਹ ਬੜੀ ਛੇਤੀ ਨਾਲ ਗਏ ਗੁਰੂ ਕੀ ਆਗਿਆ ਮੰਨ ਕੇ।
ਪੁਰ ਤੇ ਮੋਲ ਲੀਨ ਤੇ ਆਨੇ।
ਉਹਨਾਂ ਨੇ ਨਗਰ ਤੋਂ ਜਾ ਕੇ ਮਠਿਆਈ ਮੁੱਲ ਖਰੀਦੀ। ਜਿਹੜੇ ਮਜ਼ਦੂਰ ਚਾਹੀਦੇ ਸਨ ਖੂਹ ਲਾਣ ਵਾਸਤੇ, ਉਹ ਵੀ ਲੈ ਕੇ ਆਂਦੇ।
ਸ਼੍ਰੀ ਸਤਿਗੁਰ ਕੇ ਆਗੇ ਤਰਿਓ।
ਮਠਿਆਈਆਂ ਲੈ ਆਏ ਮਸੰਦ, ਉਹ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖੀਆਂ ਹਨ।
ਕਾਰੀਗਰਨ ਹਕਾਰਨ ਕਰਿਓ।
ਕਾਰੀਗਰ ਸੱਦ ਲਏ, ਜਿਹੜੇ ਮਜ਼ਦੂਰ ਖੂਹ ਲਾਉਂਦੇ ਸਨ, ਖੂਹ ਲਾਣਾ ਜਿਨ੍ਹਾਂ ਦਾ ਕੰਮ ਸੀ, ਉਹ ਜਿਹੜੇ ਖੂਹ ਲਾਣ ਦਾ ਜਿਨ੍ਹਾਂ ਦਾ ਪੇਸ਼ਾ ਸੀ, ਉਹਨਾਂ ਨੂੰ ਸੱਦ ਲਿਆ, ਬੁਲਾ ਲਿਆ।
ਪਾਈ ਬ੍ਰਿਧ ਤੇ ਤਾਪੇ ਅਰਦਾਸ ਕਰਵਾਇਵ ਕਾਰਜ ਹੋਏ ਰਾਸ।
ਮਹਾਰਾਜ ਜੀ ਉਸ ਸਮੇਂ ਇਸ ਜਗ੍ਹਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਹਾਜ਼ਰ ਸਨ। ਤੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਅਰਦਾਸ ਕਰਵਾਈ ਕਿ ਬਾਬਾ ਜੀ ਇੱਥੇ ਖੂਹ ਲਾਣ ਦਾ ਅਰਦਾਸਾ ਤੁਸੀਂ ਕਰੋ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦੇ ਨਾਂ ਲੈ ਕੇ ਅਰਦਾਸ ਕੀਤੀ।
ਸਭ ਸਤਿਗੁਰ ਕੇ ਨਾਮ ਸਿਮਰ ਕਰ।
ਵੱਡੇ ਸਤਿਗੁਰਾਂ ਦੇ ਨਾਂ ਸਿਮਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰਗੱਦੀ ਤੇ ਬਿਰਾਜਮਾਨ ਧੰਨ ਗੁਰੂ ਅਰਜਨ ਦੇਵ ਸਾਹਿਬ, ਏਦਾਂ ਪੰਜਾਂ ਸਤਿਗੁਰਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਹੈ।
ਮੂਰਤ ਰੁਚਰ ਧਿਆਨ ਕੋ ਔਰ ਤਰ।
ਔਰ ਸਤਿਗੁਰਾਂ ਦੀ ਸੋਹਣੀ ਮੂਰਤ, ਹੁਣ ਬਾਬਾ ਬੁੱਢਾ ਜੀ ਨੇ ਤੇ ਚਾਰਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ ਵੱਡਿਆਂ ਦੇ, ਉਹਨਾਂ ਦੀ ਮੂਰਤ, ਉਹਨਾਂ ਦਾ ਸਰੂਪ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਬਾਬਾ ਜੀ ਨੇ ਨਮਸਕਾਰ ਕੀਤੀ ਹੈ।
ਹੱਥ ਜੋੜ ਕਰ ਮਸਤਕ ਟੇਕਾ।
ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੇ ਅਦਬ ਨਾਲ ਮੱਥਾ ਟੇਕਿਆ।
ਉੱਠੇ ਆਪ ਤਬ ਜਲਦ ਬਿਬੇਕਾ।
ਜਦੋਂ ਅਰਦਾਸ ਕਰ ਦਿੱਤੀ ਬਾਬਾ ਬੁੱਢਾ ਜੀ ਨੇ, ਤੋ ਜਲਦ ਬਿਬੇਕ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਉੱਠੇ।
ਕਰ ਮੈਂ ਕੱਸੀ ਧਾਰ ਕਰ ਖਰੇ।
ਸਤਿਗੁਰੂ ਜੀ ਨੇ ਕਈ ਫੜੀ ਹੱਥ ਵਿੱਚ, ਹੱਥ ਵਿੱਚ ਕਈ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਖਲੋ ਗਏ।
ਪੂਰਬ ਟੱਕ ਲਗਾਵਨ ਕਰੇ।
ਸਤ ਕਰਤਾਰ ਵਾਹਿਗੁਰੂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਟੱਕ ਇਸ ਖੂਹ ਦਾ, ਸ਼ਕਰ ਗੰਗ ਖੂਹ ਦਾ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਟੱਕ ਲਾਇਆ।
ਪੁੰਨ ਸੰਗਤ ਦਰਸ਼ਨ ਜੋ ਆਏ।
ਟੱਕ ਪਹਿਲਾਂ ਸਤਿਗੁਰਾਂ ਨੇ ਲਾਇਆ, ਫਿਰ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਸਨ।
ਸਭ ਕੋ ਮਹਿਮਾ ਕਹੇ ਸੁਣਾਏ।
ਸਾਰਿਆਂ ਨੂੰ ਇਸ ਖੂਹ ਦੀ ਮਹਿਮਾ ਮਹਾਰਾਜ ਜੀ ਕਹਿ ਕੇ ਸੁਣਾਉਂਦੇ, ਭਾਈ ਇਹ ਖੂਹ ਲੱਗੇਗਾ, ਇਹਦਾ ਜਲ ਜਿਹੜਾ ਬੜਾ ਪਵਿੱਤਰ ਤੇ ਨਿਰਮਲ ਹੋਵੇਗਾ।
ਖੁਸ਼ੀ ਗੁਰੂ ਕੀ ਕਾਰਜ ਕਰੇ ਪੂਰੇ ਕਾਮਨਾ ਜੋਰ ਤਰੇ।
ਮਹਾਰਾਜ ਜੀ ਕਹਿੰਦੇ ਜਿਹੜਾ ਇਸ ਖੂਹ ਤੇ ਆ ਕੇ ਸੇਵਾ ਕਰੇਗਾ ਨਾ, ਇਸ ਖੂਹ ਦੀ ਸੇਵਾ ਵਿੱਚ ਯੋਗਦਾਨ ਪਾਵੇਗਾ, ਉਹ ਜਿਹੜੀ ਕਾਮਨਾ ਧਾਰ ਕੇ ਆਏਗਾ ਉਹਦੀ ਕਾਮਨਾ ਪੂਰੀ ਹੋਵੇਗੀ, ਉਹਦੀਆਂ ਕਾਮਨਾਵਾਂ ਪੂਰਨ ਹੋਣਗੀਆਂ।
ਰਹੇ ਸੰਗ ਜੇ ਸਿੱਖ ਹਮੇਸ਼।
ਜਿਹੜੇ ਸਿੱਖ ਸਦਾ ਸਾਡੇ ਹਮੇਸ਼ਾ ਨਾਲ ਰਹਿੰਦੇ ਹਨ।
ਕਾਰ ਕਰਨ ਕੋ ਲਗੇ ਅਸ਼ੇਸ਼।
ਉਹ ਸਾਰੇ ਸੇਵਾ ਕਰਨ, ਜਿੰਨੇ ਸਿੱਖ ਸੀ ਉਹ ਸਤਿਗੁਰੂ ਜੀ ਦੇ ਨਾਲ ਰਹਿਣ ਵਾਲੇ, ਉਹ ਸੇਵਾ ਵਿੱਚ ਲੱਗ ਗਏ, ਸੇਵਾ ਕਰਨ ਲੱਗ ਪਏ।
ਜੋ ਜੋ ਕਰੇ ਕਾਮਨਾ ਕੋਈ।
ਜਿਹੜੀ ਜਿਹੜੀ ਕਾਮਨਾ ਕਰਦੇ ਨੇ ਸਿੱਖ, ਜੋ ਜੋ ਭਾਵਨਾ ਧਾਰਦੇ ਹਨ,
ਕੂਪਕਾਰ ਤੇ ਪੂਰਨ ਹੋਈ।
ਕਹਿੰਦੇ ਖੂਹ ਦੀ ਸੇਵਾ ਕਰਦਿਆਂ ਉਹਨਾਂ ਸਿੱਖਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੋ ਗਈਆਂ, ਜੋ ਜੋ ਕਾਮਨਾ ਧਾਰ ਕੇ ਕਿਸੇ ਨੇ ਕਈ ਨਾਲ ਸੇਵਾ ਕੀਤੀ, ਕਿਸੇ ਨੇ ਮਿੱਟੀ ਢੋਣ ਦੀ ਸੇਵਾ ਕੀਤੀ, ਜਿਹਨੇ ਜਿਹਨੇ ਵੀ ਸੇਵਾ ਕੀਤੀ ਉਹਨਾਂ ਦੀਆਂ ਕਾਮਨਾਵਾਂ ਸਤਿਗੁਰਾਂ ਨੇ ਪੂਰੀਆਂ ਕੀਤੀਆਂ।
ਭਏ ਆਨੰਦ ਸੰਗਤਾਂ ਸਾਰੇ,
ਸਾਰੀਆਂ ਸੰਗਤਾਂ ਵਿੱਚ ਬੜਾ ਆਨੰਦ ਵਰਤ ਗਿਆ, ਬੜੀ ਕਲਾ ਵਰਤ ਗਈ।
ਸੇਵੈ ਭਾਉ ਰਿਦੇ ਬਹੁ ਤਾਰੇ,
ਬੜੇ ਭਾਉ ਨਾਲ ਪਿਆਰ ਨਾਲ ਸੇਵਾ ਕਰਦੇ ਨੇ, ਰਿਦੇ ਦੇ ਵਿੱਚ ਭਾਵਨਾ ਧਾਰ ਕੇ।
ਖੰਨਿਓ ਗਇਓ ਤਤ ਛਿਨ ਜਲ ਤਾਈ,
ਕਹਿੰਦੇ ਬੜੀ ਛੇਤੀ ਨਾਲ ਕੁਝ ਹੀ ਦਿਨਾਂ ਦੇ ਵਿੱਚ, ਕੁਝ ਹੀ ਸਮੇਂ ਵਿੱਚ ਖੂਹ ਖੁਦਾਈ ਹੋ ਗਈ, ਜਿੱਥੇ ਤੱਕ ਪਾਣੀ ਹੈ ਥੱਲੇ ਪਾਣੀ ਤੱਕ ਖੁਦਾਈ ਹੋ ਗਈ।
ਉਨ ਕਾ ਛਟਕੋ ਚੱਕ ਕਰਵਾਈ,
ਫਿਰ ਕਾਸ਼ਤ ਦਾ ਲੱਕੜ ਦਾ ਚੱਕ ਤਿਆਰ ਕੀਤਾ ਗਿਆ, ਲੱਕੜ ਦਾ ਚੱਕ ਬਣਾਇਆ ਗਿਆ।
ਬਹੁ ਨਰ ਲਾਏ ਉਤਾਰੇ ਉਤਰੇ,
ਕਹਿੰਦੇ ਬਹੁਤ ਸਾਰੇ ਬੰਦੇ ਨਾਲ ਲਾ ਕੇ ਉਹ ਜਿਹੜਾ ਚੱਕ ਸੀ ਉਹਨੂੰ ਥੱਲੇ ਲਾਇਆ, ਖੂਹ ਦੇ ਵਿੱਚ ਥੱਲੇ ਨੂੰ ਉਤਾਰਿਆ।
ਉਪਰ ਮਹਿਲ ਨੀਵ ਕੋ ਤਰੇ,
ਉਹਦੇ ਉੱਤੇ ਫਿਰ ਮਹਿਲ ਉਸਾਰਿਆ, ਜਿਹੜਾ ਵਿੱਚ ਖੂਹ ਦੇ ਚਿਣਾਈ ਹੁੰਦੀ ਉਹਨੂੰ ਮਹਿਲ ਕਹਿੰਦੇ ਹਨ, ਕਹਿੰਦੇ ਉਹਦੇ ਉੱਤੇ ਫਿਰ ਮਹਿਲ ਉਸਾਰਿਆ ਹੈ।
ਚੂਨਾ ਅਪਰ ਇਟਕਾ ਧਰ ਧਰ,
ਚੂਨੇ ਨਾਲ ਇੱਟਾਂ ਧਰ ਧਰ ਕੇ ਚਿਣਾਈ ਕੀਤੀ ਗਈ।
ਚਿਨ ਚਿਨ ਉੱਚ ਉਤਾਇਲ ਕਰ ਕਰ,
ਚਿਣ ਚਿਣ ਕੇ ਇੱਟਾਂ ਨੂੰ ਉੱਚਾ ਕਰਦੇ ਜਾ ਰਹੇ ਨੇ, ਔਰ ਚੱਕ ਨੂੰ ਜਿਹੜਾ ਥੱਲੇ ਨੂੰ ਤਸਾਂਦੇ ਜਾ ਰਹੇ ਨੇ।
ਬ੍ਰਿੰਦ ਨਰਨ ਤੈ ਸੇਵ ਕਮਾਈ,
ਬਹੁਤ ਸਾਰੇ ਸੇਵਕ ਉੱਥੇ ਸੇਵਾ ਕਰ ਰਹੇ ਨੇ, ਸੇਵਾ ਕਮਾ ਰਹੇ ਨੇ।
ਕਾਰੀਗਰਨ ਰਚੀ ਚਤੁਰਾਈ,
ਕਾਰੀਗਰਾਂ ਨੇ ਬੜੇ ਚਤੁਰਾਈ ਨਾਲ ਬੜੀ ਸਿਆਣਪ ਨਾਲ ਉੱਥੇ ਸੇਵਾ ਕੀਤੀ ਹੈ।
ਤਰੇ ਉਤਾਰੇ ਉਹ ਕਰਿਓ ਉਪਾਏ,
ਸੋਹਣੇ ਢੰਗ ਨਾਲ ਉਪਾ ਕਰਦਿਆਂ ਉਸ ਚੱਕ ਨੂੰ ਥੱਲੇ ਉਤਾਰਿਆ, ਜਿਹੜੀ ਉੱਤੇ ਚਣਵਾਈ ਕੀਤੀ ਗਈ ਹੈ ਖੂਹ ਦੀ ਉਹਨੂੰ ਥੱਲੇ ਨੂੰ ਉਤਾਰਿਆ ਹੈ।
ਪਿਕ ਆਚੋ ਥਲ ਦੀਨ ਟਿਕਾਏ,
ਔਰ ਭਲਾ ਥਾਂ ਵੇਖ ਕੇ ਜਿੱਥੇ ਥੱਲਿਓ ਪਾਣੀ ਚੰਗਾ ਫੁੱਟ ਜਾਏ ਉੱਥੇ ਤੱਕ ਥੱਲਿਓ ਤੱਕ ਖੁਦਾਈ ਕਰਦਿਆਂ ਮਿੱਟੀ ਕੱਢੀ ਜਾਂਦੇ ਨੇ, ਜਿੱਥੋਂ ਤੱਕ ਪਾਣੀ ਵਧੀਆ ਆ ਗਿਆ ਉੱਥੇ ਤੱਕ ਖੁਦਾਈ ਕਰਦਿਆਂ ਕਰਦਿਆਂ ਥੱਲੇ ਤੱਕ ਚੱਕ ਨੂੰ ਲੈ ਗਏ।
ਉੱਪਰ ਤੇ ਪੁੰਨ ਮਨ ਬੰਧਵਾਈ,
ਉੱਤੋਂ ਫਿਰ ਮਣੀ ਬੰਧਵਾ ਦਿੱਤੀ, ਉੱਤੋਂ ਮਨ ਪੂਰੀ ਬੰਨ ਦਿੱਤੀ।
ਸ੍ਰੀ ਮੁਖ ਤੇ ਤਬ ਮੈਂ ਮਾਗਾਈ,
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਇਸ ਖੂਹ ਦੀ ਮਹਿਮਾ ਦੱਸੀ। ਜਦੋਂ ਖੂਹ ਲੱਗ ਕੇ ਤਿਆਰ ਹੋ ਗਿਆ, ਪਾਣੀ ਵੀ ਵਿੱਚੋਂ ਨਿਰਮਲ ਜਲ ਚੱਲ ਪਿਆ, ਤੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸ ਖੂਹ ਦੀ ਮਹਿਮਾ ਦੱਸੀ।
ਗੰਗਾ ਸ੍ਰੋਤ ਹਮੋ ਇਤਿਆਨਾ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਅਸੀਂ ਜਿਹੜੀ ਗੰਗਾ ਚੱਲਦੀ ਹੈ ਨਾ, ਗੰਗਾ ਦੇਵ ਨਦੀ, ਉਹਦਾ ਸ੍ਰੋਤ ਪਾਣੀ ਦਾ ਇੱਥੋਂ ਅਸੀਂ ਪੈਦਾ ਕਰ ਦਿੱਤਾ, ਗੰਗਾ ਦਾ ਸ੍ਰੋਤ ਅਸੀਂ ਇੱਥੋਂ ਪੈਦਾ ਕੀਤਾ, ਤਾਂ ਹੀ ਇਹਨੂੰ ਸ਼ੱਕਰ ਗੰਗ ਕਹਿੰਦੇ ਨੇ। ਸ਼ੱਕਰ ਵਾਂਗਰ ਮਿੱਠਾ ਸੀ ਪਾਣੀ ਤੇ ਗੰਗਾ ਵਾਂਗਰ ਪਵਿੱਤਰ ਸੀ। ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਇਹ ਗੰਗਾ ਦਾ ਸਰੋਤ ਇੱਥੇ ਪੈਦਾ ਕੀਤਾ ਹੈ।
ਪਾਵਨ ਕੀਨ ਲਾਏ ਉਦਪਾਨਾ,
ਇਹਨੂੰ ਅਸੀਂ ਪਾਵਨ ਕਰ ਦਿੱਤਾ, ਪਵਿੱਤਰ ਕਰ ਦਿੱਤਾ ਖੂਹ ਲਾ ਕੇ।
ਜਿਮ ਇਸ਼ਨਾਨ ਸੁਰਸਰੀ ਕੇਰਾ,
ਜਿੰਨਾ ਪੁੰਨ ਗੰਗਾ ਵਿੱਚ ਨਹਾਉਣ ਦਾ ਇਸ਼ਨਾਨ ਕਰਨ ਦਾ ਪ੍ਰਾਪਤ ਹੁੰਦਾ ਹੈ।
ਮਿੱਟੇ ਬ੍ਰਿੰਦ ਅਗ ਪਾਵਨ ਫੇਰਾ,
ਪਾਪ ਮਿਟਦੇ ਨੇ ਉਹਨਾਂ ਦੇ ਜਿਹੜੇ ਗੰਗਾ ਵਿੱਚ ਇਸ਼ਨਾਨ ਕਰਦੇ ਨੇ।
ਸ਼੍ਰੀ ਸਤਿਗੁਰ ਇਤ ਕਰਤ ਇਸ਼ਨਾਨੇ,
ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਵੀ ਪਾਪ ਮਿਟਣਗੇ, ਉਹਦੇ ਵੀ ਪਾਪਾਂ ਦਾ ਨਾਸ ਹੋਵੇਗਾ। ਏਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਵੀ ਇਸ ਪਾਵਨ ਗੰਗਾ, ਇਸ ਜਿਹੜਾ ਸ਼ੱਕਰ ਗੰਗ ਖੂਹ ਹੈ, ਇਹਦੇ ਜਲ ਨਾਲ ਖੁਦ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਵੀ ਇਸ਼ਨਾਨ ਕਰਦੇ ਰਹੇ।
ਕਈ ਵਾਰ ਸ਼੍ਰੀ ਬਦਨ ਬਖਾਨੇ,
ਕਈ ਵਾਰ ਮਹਾਰਾਜ ਜੀ ਨੇ ਇਸ ਖੂਹ ਦੀ ਉਪਮਾ ਆਪਣੇ ਮੁਖੋਂ ਕੀਤੀ।
ਯਾਂ ਤੇ ਮਹਿਮਾ ਯੁਤ ਉਦਪਾਨ,
ਇਸ ਕਰਕੇ ਇਹ ਖੂਹ ਬੜੀ ਭਾਰੀ ਮਹਿਮਾ ਵਾਲਾ ਖੂਹ ਹੈ, ਵਡਿਆਈ ਵਾਲਾ ਖੂਹ ਹੈ।
ਕਰੇ ਸੰਗਤਾਂ ਆਨ ਇਸ਼ਨਾਨ,
ਬਹੁਤ ਸਾਰੀਆਂ ਸੰਗਤਾਂ ਆ ਕੇ ਇੱਥੇ ਇਸ਼ਨਾਨ ਕਰਦੀਆਂ ਨੇ।
ਤਬ ਕੋ ਇਹ ਸ਼੍ਰੀ ਅਰਜਨ ਨਾਥ,
ਉਦੋਂ ਦਾ ਇਹ ਖੂਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਲਵਾਇਆ।
ਕੂਪ ਕਰਾਇਓ ਮਹਿਮਾ ਸਾਥ,
ਇਹ ਖੂਹ ਗੁਰੂ ਅਰਜਨ ਦੇਵ ਸਾਹਿਬ ਨੇ ਭਾਰੀ ਮਹਿਮਾ ਦੇ ਸਹਿਤ ਲਿਖਵਾਇਆ, ਇਹਨੂੰ ਲਗਵਾਇਆ ਹੈ।
ਸ਼੍ਰੀ ਅਰ ਰਾਏ ਸੁਨਤ ਹਰ ਖਾਏ,
ਉਹ ਬਜੁਰਗ ਨੇ ਸਾਰੀ ਕਥਾ ਖੂਹ ਲੱਗਣ ਦੀ ਸੁਣਾਈ, ਸੁਣ ਕੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਹੁਤ ਖੁਸ਼ ਹੋਏ।
ਧੰਨ ਧਨ ਬਖਤਾ ਪ੍ਰਤਗਾਏ।
ਮਹਾਰਾਜ ਜੀ ਕਹਿੰਦੇ ਧਨ ਹੈ ਸਿੱਖਾ ਤੂੰ ਧਨ ਹੈ ਕਿ ਤੂੰ ਸਾਰਾ ਇਤਿਹਾਸ ਸਾਨੂੰ ਸਰਵਣ ਕਰਾਇਆ ਹੈ।
ਉੱਠ ਕਰ ਆਏ ਪੁੰਨ ਨਿਜ ਡੇਰੇ।
ਇੱਦਾਂ ਸਤਿਗੁਰੂ ਦੀ ਕੁਝ ਸਮਾਂ ਦੀਵਾਨ ਸਜਾ ਕੇ ਸ਼ੱਕਰ ਗੰਗ ਖੂਹ ਤੇ ਫਿਰ ਉੱਥੋਂ ਉੱਠ ਕੇ ਆਪਣੇ ਡੇਰੇ ਆਏ ਹਨ।
ਖਾਨ ਪਾਨ ਸੁਪ ਤੇ ਇਸ ਬੇਰੇ।
ਔਰ ਮਹਾਰਾਜ ਜੀ ਨੇ ਖਾਨ ਪਾਨ ਕੀਤਾ ਤੇ ਆਰਾਮ ਕੀਤਾ ਹੈ।
ਸਵਾ ਜਾਮ ਤੇ ਜਾਗਰਨ ਕਰੇ।
ਸਵਾ ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਉੱਠਦੇ ਨੇ, ਗੁਰੂ ਹਰਿ ਰਾਏ ਸਾਹਿਬ ਜੀ ਜਾਗੇ ਹਨ।
ਸੋਚ ਇਸ਼ਨਾਨ ਆਦਿ ਸਭ ਧਰੇ।
ਔਰ 101 ਗਾਗਰ ਦੇ ਜਲ ਨਾਲ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ। ਔਰ ਜਿਸ ਪ੍ਰਕਾਰ ਨਾਲ ਮਹਾਰਾਜ ਜੀ ਹੋਰ ਕੁਝ ਕੌਤਕ ਇੱਥੇ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।